ਸਿੱਖ ਗਨ ਸਕਲ ਸਤ ਗੁਰ ਕਥਾ ਰਸਾਲ ਪਯੋ ਯੁੱਧ ਇਸ ਪਾਂਤ ਇਹ ਵਰਨਿਓ ਸੋ ਜਸ ਕਿਰਪਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਦੀਨ ਦੁਨੀਆਂ ਦੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਚ ਨੌਵੇਂ ਪਾਤਸ਼ਾਹ ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ। ਐਸੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਛੋ ਪ੍ਰਾਪਤ ਇਤਿਹਾਸਕ ਸਥਾਨ ਤੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਨਿਤਾ ਪ੍ਰਤੀ ਗੁਰੂ ਚਰਨਾਂ ਚ ਜੁੜ ਕੇ ਸਤਿਗੁਰਾਂ ਦਾ ਇਤਿਹਾਸ ਸਰਵਣ ਕਰ ਰਹੇ ਸ੍ਰੀ ਹਰਗੋਬਿੰਦਪੁਰੇ ਦਾ ਜੋ ਜੰਗ ਹੈ ਉਹ ਜੰਗ ਦੀ ਕਥਾ ਵਿਸਥਾਰ ਸਹਿਤ ਆਪ ਜੀ ਨੇ ਸਰਵਣ ਕੀਤੀ ਹੈ। ਜਿਸ ਵਕਤ ਜੰਗ ਫਤਿਹ ਕਰ ਲਿਆ ਗਿਆ ਅਗਲੇ ਦਿਨ ਸਤਿਗੁਰਾਂ ਨੇ ਸ਼ਹੀਦਾਂ ਦੀ ਸੰਭਾਲ ਕੀਤੀ ਜਿਨ੍ਹਾਂ ਸਿੱਖਾਂ ਨੇ ਸੂਰਬੀਰ ਬਹਾਦਰ ਯੋਧਿਆਂ ਨੇ ਸਤਿਗੁਰਾਂ ਤੋਂ ਆਪਣਾ ਆਪਾ ਕੁਰਬਾਨ ਕੀਤਾ ਉਹਨਾਂ ਦੇ ਸਰੀਰ ਜਲ ਪ੍ਰਵਾਹ ਕੀਤੇ ਨੇ। ਮੁਸਲਮਾਨਾਂ ਦੇ ਜਿਹੜੇ ਜਰਨੈਲ ਸਨ ਅਬਦੁਲ ਖਾਨ ਸੀ ਉਹਨਾਂ ਦੇ ਸਰੀਰ ਦਫ਼ਨ ਕੀਤੇ ਨੇ। ਬਾਕੀ ਦੇ ਜਿੰਨੇ ਤੁਰਕ ਨੇ ਉਹਨਾਂ ਦੇ ਸਰੀਰ ਵੀ ਪਾਣੀ ਦੇ ਵਿਚ ਪਿਆਸ ਦਰਿਆ ਵਿਚ ਪ੍ਰਵਾਹ ਕਰ ਦਿੱਤੇ ਹਨ। ਇਸ ਪ੍ਰਕਾਰ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਜੋ ਰਣ ਭੂਮੀ ਸੀ ਉਹ ਸਾਰੀ ਰਣ ਭੂਮੀ ਸਾਫ ਕਰਵਾ ਦਿੱਤੀ ਹੈ। ਆਪ ਸਤਿਗੁਰੂ ਜੀ ਵਾਪਸ ਸ੍ਰੀ ਹਰਗੋਬਿੰਦਪੁਰੇ ਜਿੱਥੇ ਸਤਿਗੁਰਾਂ ਦਾ ਪੜਾਅ ਹੈ ਮਹਾਰਾਜ ਜੀ ਦਾ ਡੇਰਾ ਹੈ ਉੱਥੇ ਆਣ ਬਿਰਾਜੇ ਹਨ। ਪਰ ਸਤਿਗੁਰਾਂ ਨੇ ਕਿਉਂਕਿ ਨਗਰ ਦੀ ਸੇਵਾ ਆਰੰਭੀ ਹੋਈ ਸੀ ਕਿਲਾ ਰਚ ਰਹੇ ਸੀ ਨਗਰ ਦੇ ਆਲੇ ਦੁਆਲੇ ਉਹ ਵਿੱਚੇ ਰਿਹਾ ਹੋਇਆ ਸੀ ਕੰਮ ਕਿਉਂਕਿ ਇਧਰੋਂ ਜੰਗ ਦੀ ਸ਼ੁਰੂਆਤ ਹੋ ਗਈ। ਜਿਹੜਾ ਕੰਮ ਰੁਕਿਆ ਹੋਇਆ ਸੀ ਨਗਰ ਦਾ ਉਹ ਸਤਿਗੁਰਾਂ ਨੇ ਦੁਬਾਰਾ ਸ਼ੁਰੂ ਕਰਵਾਇਆ। ਇਸੇ ਤਰ੍ਹਾਂ ਸ੍ਰੀ ਹਰਗੋਬਿੰਦਪੁਰੇ ਜੋ ਸਤਿਗੁਰਾਂ ਨੇ ਕੁਝ ਚੋਜ ਵਰਤਾਏ ਨੇ ਉਹ ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿਚ ਬੜੀ ਸ਼ਰਧਾ ਭਾਵਨਾ ਸਤਿਕਾਰ ਨਾਲ ਲਿਖੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰੀਏ ਕਿਉਂਕਿ ਸਤਿਗੁਰਾਂ ਦੀ ਇਹ ਪਾਵਨ ਕਥਾ ਓਨੀ ਸ਼ਰਧਾ ਭਾਵਨਾ ਸਤਿਕਾਰ ਨਾਲ ਸੁਣਾਂਗੇ ਤਾਂ ਸਮਝ ਵਿਚ ਆਏਗੀ ਜਿੰਨੀ ਸ਼ਰਧਾ ਨਾਲ ਭਾਈ ਸਾਹਿਬ ਨੇ ਲਿਖੀ। ਇਸ ਕਥਾ ਨੂੰ ਜਿਹੜੇ ਪੂਰਨ ਆਸਥਾ ਸ਼ਰਧਾ ਸਹਿਤ ਸਰਵਣ ਕਰਦੇ ਨੇ ਉਹਨਾਂ ਅੰਦਰ ਸਤਿਗੁਰਾਂ ਪ੍ਰਤੀ ਪੂਰਨ ਤੌਰ ਤੇ ਸ਼ਰਧਾ ਆਸਥਾ ਤੇ ਪ੍ਰੇਮ ਵੀ ਜਾਗਦਾ ਹੈ। ਸੋ ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜੀਏ ਗੁਰੂ ਹਰਗੋਬਿੰਦ ਸਾਹਿਬ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਗੁਰੂ ਚਰਨਾਂ ਚ ਹਾਜ਼ਰੀ ਲਵਾਉਂਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸੁਨੋ ਸਿੰਘ ਸਿੱਖ ਗਨ ਸਕਲ ਸਤਿਗੁਰ ਕਥਾ ਰਸਾਲ
ਗੁਰੂ ਕੇ ਪਿਆਰ ਵਾਲੇ ਸਿੰਘ ਹੋ ਖਾਲਸਾ ਜੀ ਸਤਿਗੁਰਾਂ ਦੀ ਜੋ ਪਵਿੱਤਰ ਪਾਵਨ ਕਥਾ ਹੈ ਇਹ ਭਾਈ ਸੰਤੋਖ ਸਿੰਘ ਜੀ ਸਾਨੂੰ ਸਾਰਿਆਂ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ। हे भाई गुरु के सिंघो सिखो सतगुरां दी जो पावन पवित्र कथा है ओ तुसी प्यार नाल सुनो। ए कथा बड़ी रस वाली है, ए कथा प्यार वाली है।
पायो युद्ध इस पात ए बरनियो सो जस किरपाल।
जिवें युद्ध होया है हरगोबिंदपुरे दी जंग होई है ओ सारी जंग दी कथा युद्ध दी कथा जिवें युद्ध होया कमासान युद्ध होया ओ सारे युद्ध दी कथा मैं पिछे वर्णन करके सुनाई है। सतगुरां ने जदों इह जंग कीता इहदे तों बाद सतगुरां दा सुजस होर पसरिया। गुरु साहिब जी दा पवित्र पावन जो सुजस है, किरपालू सतगुरां दा जो सुजस है, महाकवि भाई संतोख सिंह जी कहिंदे मैं ओह वर्णन करके आप सारी संगत नूं श्रोतियां नूं सुनाया है।
जो पई बैठे हो श्री हर गोविंद जोदा।
श्री गुरु हर गोविंद साहब छेवें पातशाह जी महाराज जी अपने आसन ते आके बैठे ने। ऐसे सतगुरु जी जो महान तपस्वी महाबली महायोधे हन।
मनो रूप ए तरयो प्रबोदा।
कहिंदे मानो ब्रह्म ज्ञान ने रूप धारण कीता होवे, मात लोक दी धरती ते ज्ञान ही अवतार धारण करके आ गया होवे। गुरु हरगोबिंद साहब दा जो स्वरूप है ओ ज्ञान मई है। इस तरह कह लिए ज्ञान ने शरीर धारण किया होया।
हुक्म मसंदन संग बखाना।
गुरु हरगोबिंद साहब जी ने अपने मसंदा नु जेडे गुरु घर की सेवा करने वाले सन उना सारे मसंदा नु सतगुरु छेवें पातशाह जी ने हुक्म किया है।
परो कोट चो गिरद महाना।
सतगुरां ने हुक्म किया भाई जेड़ा कोट दा काम आरंभिया होया सी ओ दुबारा शुरू करो, क्योंकि सतगुरु जी नगर दे चारे पासे किला उसार रहे सन, नगर वसा रहे सी हरगोबिंदपुरा, तो काम विच रुक गया सी। इस करके सतगुरां ने दुबारा उस काम दी शुरुआत करवाई है। मसंदा नु हुक्म किया है कि जो नगर दे चारे पासे कोट रचिया जा रहा है ओ कोट दा काम शुरू करके कोट बनाओ।
बसे नगर सुंदर जिस बीच।
चारे पासे कोट उसारो किला उसार दे और ओदे विच बड़ा सुंदर नगर बसे, रमणीक नगर दा निवास होवे।
परे महल गन ऊची अर नीच।
और नगर दे विच उच्चे नीवे महल बन जान, मंदिर बन जान, मकान बन जान, लोकां दे रहण वास्ते चंगा सुंदर नगर बस जावे।
राखो पंच पोर पोर केरे।
और नगर दे पंज दरवाजे रखणे ने चारे पासे। छेवें पातशाह जी महाराज जी किला उसार दे ने, पुराने समय च नगर दे चारे पासे कंध उसार के दरवाजे रखे जांदे सी। आ जिवें पटियाले विच भी कई दरवाजे ने, सरहंदी दरवाजा है, गेट रखे हुए ने ना, एदां पुराने समय जदों नगर उसार दे सी उहदे चारे पासे दरवाजे रखे जांदे सन। महाराज जी ने हुक्म कीता कि नगर वसाओ, कि कोट दा किला चारे पासे उसार दिओ और ओदे पांच दरवाजे रखने हन।
कारीगरन लगाए कनेरे।
कारीगर ला दियो जिन्ने वद तों वद लाए जांदे ने, सारे छेती नाल सारी सेवा संपूर्ण करन।
करो शिगर तालेओ बनाए।
देरी ना लाओ, जिन्ना छेती हो सके छेती नाल नगर वसाओ, छेती नाल चारे पासे नगर दा जेड़ा कोट है ओदी उसारी करो।
देओ तन मेहनत बृंद लगाए।
मेहनती ला दियो, मजदूर ला दियो, कामे ला दियो और उहनां नूं मेहनताना जिन्ना मुंह तों मंगदे ने उहनां नूं दियो और उहनां नूं सारा दिन मेहनत विच ला के सारे काम दी संपन्नता कराओ। इह जेड़ा कार्ज आरंभिया होया है कोट उसारण दा, किला उसारण दा, एक काम पूरा हो सके।
सुनत मसंदन की नस तैसे।
जिवें गुरु हरगोबिंद साहब छेवें पातशाह ने हुक्म कीता, सतगुरां ने जिवें हुक्मनामा जारी कीता, किवें मसंदा ने सत बचन कह के सतगुरां दे हुक्म दी पालना कीती है। सतगुरु सच्चे पातशाह जी महाराज जी दा हुक्म सिर मत्थे प्रवान कीता है।
दियो दरब सब को मन पाए।
मसंदा दे हाथ विच सारी माया हुंदी सी, इस करके जिन्ने कारीगर ने ਜਿਹੜੇ ਮਜ਼ਦੂਰ ਲੱਗੇ ਨੇ, ਕਾਮੇ ਲੱਗੇ ਨੇ, ਉਹਨਾਂ ਦੇ ਮੂੰਹ ਮੰਗਿਆ ਪੈਸਾ, ਉਹਨਾਂ ਨੂੰ ਮਨ ਭਾਉਂਦਾ ਪੈਸਾ ਦਿੱਤਾ ਹੈ। ਆਖਿਆ ਭਾਈ ਇਹ ਕੰਮ ਜਿੰਨਾ ਛੇਤੀ ਹੋ ਸਕੇ ਸੰਪੂਰਨ ਕਰੋ, ਗੁਰੂ ਸਾਹਿਬ ਦਾ ਹੁਕਮ ਹੈ, ਮਾਇਆ ਦੀ ਫਿਕਰ ਨਾ ਕਰੋ, ਜਿੰਨੀ ਮਾਇਆ ਮੰਗੋਗੇ ਤੁਹਾਨੂੰ ਦੇਵਾਂਗੇ, ਪਰ ਕੰਮ ਕਰੋ, ਮਿਹਨਤ ਕਰੋ। ਇਸ ਤਰ੍ਹਾਂ ਮਸੰਦਾ ਨੇ ਕਹਿ ਕੇ ਕਾਰੀਗਰਾਂ ਨੂੰ, ਮਜ਼ਦੂਰਾਂ ਨੂੰ ਕੰਮ ਤੇ ਲਾਇਆ ਹੈ।
ਬ੍ਰਿੰਦ ਪਚਾਵੇ ਕੈ ਚੜਵਾਏ,
ਇੱਟਾਂ ਦੇ ਪੁਜਾਵੇ ਲਾ ਦਿੱਤੇ ਨੇ, ਬਹੁਤ ਸਾਰੇ ਆਵੇ ਇੱਟਾਂ ਦੇ ਪਕਾਉਣ ਵਾਸਤੇ ਚੜਾ ਦਿੱਤੇ ਹਨ।
ਬਾਕੀ ਈਟਨ ਤਿਆਰੀ ਕਰੇ,
ਇੱਟਾਂ ਪੱਕ ਪੱਕ ਗਈਆਂ ਨੇ, ਆਵਿਆਂ ਦੇ ਵਿੱਚ ਅੱਗ ਬਾਲ ਦਿੱਤੀ ਹੈ ਔਰ ਆਵਿਆਂ ਦੇ ਵਿੱਚ ਇੱਟਾਂ ਪੱਕ ਕੇ ਤਿਆਰ ਹੋ ਗਈਆਂ। ਉਹ ਇੱਟਾਂ ਲਿਆ ਕਰਕੇ ਮਜ਼ਦੂਰਾਂ ਦੇ ਕਾਰੀਗਰਾਂ ਨੂੰ ਦਿੱਤੀਆਂ, ਇੱਟਾਂ ਲਾ ਲਾ ਕੇ ਚਾਰੇ ਪਾਸੇ ਕੰਧ ਦੀ ਉਸਾਰੀ ਕੀਤੀ ਜਾ ਰਹੀ ਹੈ।
ਆਏ ਮਿਹਨਤੀ ਜੈ ਸੁਣ ਪਰੇ,
ਹੁਣ ਇਲਾਕੇ ਵਿੱਚ ਗੱਲ ਪਸਰ ਗਈ, ਜਿਹੜੇ ਮਜ਼ਦੂਰ ਸਨ ਮਿਹਨਤ ਕਰਨ ਵਾਲੇ, ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਗੁਰੂ ਘਰ ਵਿੱਚ ਕੰਮ ਚੱਲ ਰਿਹਾ, ਸਤਿਗੁਰੂ ਜੀ ਨਗਰ ਵਸਾ ਰਹੇ ਨੇ, ਕਿਲੇ ਦੀ ਉਸਾਰੀ ਕਰ ਰਹੇ ਨੇ, ਬੜਾ ਲੰਮਾ ਕੰਮ ਹੈ, ਇਹ ਸੁਣ ਕੇ ਬਹੁਤ ਸਾਰੇ ਮਜ਼ਦੂਰ ਚੱਲ ਕੇ ਇਕੱਠੇ ਹੋ ਕੇ ਆ ਗਏ ਕੰਮ ਕਰਨ ਵਾਸਤੇ।
ਕਾਰੀਗਰ ਸਮੂਹ ਮੰਗਵਾਏ,
ਬਹੁਤ ਸਾਰੇ ਰਾਜਗਿਰੀ ਦੇ ਜਿਹੜੇ ਮਿਸਤਰੀ ਨੇ, ਉਸਾਰੀ ਕਰਨ ਵਾਲੇ ਕਾਰੀਗਰ, ਉਹ ਵੀ ਮੰਗਵਾ ਲਏ ਹਨ।
ਦੇ ਦਰਬ ਸਰਬ ਲਗਾਏ,
ਸਾਰਿਆਂ ਨੂੰ ਮਾਇਆ ਦੇ ਕੇ, ਧਨ ਦਾ ਗੱਫਾ ਦੇ ਕੇ ਸਾਰਿਆਂ ਨੂੰ ਕੰਮ ਲਾ ਦਿੱਤਾ ਹੈ। ਮਜ਼ਦੂਰ ਵੀ ਲਾ ਦਿੱਤੇ ਨੇ, ਕਾਰੀਗਰ ਵੀ ਲਾ ਦਿੱਤੇ ਨੇ, ਬੜੀ ਛੇਤੀ ਨਾਲ ਕਾਲੀ ਨਾਲ ਕਿਲੇ ਦੀ ਉਸਾਰੀ ਕਰਨ ਲੱਗੇ ਹਨ।
ਜਿਨ ਬੇ ਲਗੇ ਸ਼ੀਘਰਤਾ ਧਾਰੀ,
ਚਿਣਾਈ ਦਾ ਕੰਮ ਚੱਲ ਰਿਹਾ, ਬੜੀ ਛੇਤੀ ਨਾਲ ਸ਼ੀਘਰਤਾਈ ਨਾਲ ਚਿਣਾਈ ਕੀਤੀ ਜਾ ਰਹੀ ਹੈ ਔਰ ਬੜੇ ਪਿਆਰ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ।
ਬਾਕੀ ਇੱਟ ਕਰੀ ਬਹੁ ਤਿਆਰੀ,
ਪੱਕੀਆਂ ਇੱਟਾਂ ਤਿਆਰ ਕੀਤੀਆਂ ਸਨ, ਜਿਹੜੀਆਂ ਵਿੱਚ ਲਾਈਆਂ ਜਾ ਰਹੀਆਂ ਨੇ, ਦੀਵਾਰਾਂ ਵਿੱਚ ਚਿਣਾਈ ਕੀਤੀ ਜਾ ਰਹੀ ਹੈ, ਉਹ ਪੱਕੀਆਂ ਇੱਟਾਂ ਤਿਆਰ ਕਰਕੇ ਲਾਈਆਂ ਜਾ ਰਹੀਆਂ ਨੇ।
ਹਰਖਤ ਹੋਏ ਕਾਰ ਕੋ ਕਰਹੀ,
ਜਿਹੜੇ ਮਜ਼ਦੂਰ ਨੇ ਜਾਂ ਕਾਰੀਗਰ ਨੇ ਬੜੀ ਖੁਸ਼ੀ ਨਾਲ ਕੰਮ ਕਰਦੇ ਨੇ, ਇਸ ਕਰਕੇ ਕਿਉਂਕਿ ਮਾਇਆ ਦੇ ਗੱਫੇ ਵੀ ਖੁੱਲੇ ਮਿਲ ਰਹੇ ਨੇ, ਦੂਜਾ ਇਸ ਕਰਕੇ ਕਿਉਂਕਿ ਸਤਿਗੁਰਾਂ ਦੀ ਸੇਵਾ ਸਮਝ ਕੇ ਕਰ ਰਹੇ ਨੇ ਕਿ ਗੁਰੂ ਘਰ ਦੀ ਸੇਵਾ ਹੈ, ਇਸ ਭਾਵਨਾ ਨਾਲ, ਇਸ ਸ਼ਰਧਾ ਦੇ ਨਾਲ ਇਹ ਕੰਮ ਕਰ ਰਹੇ ਹਨ, ਉਤਸ਼ਾਹ ਨਾਲ ਕੰਮ ਕਰ ਰਹੇ ਨੇ।
ਧਨ ਗਨ ਲੀਨ ਭਾਉ ਪੁੰਨ ਧਰਹੀ,
ਬਹੁਤ ਸਾਰੀ ਮਾਇਆ ਉਹਨਾਂ ਨੂੰ ਮਿਲਦੀ ਹੈ ਮਜ਼ਦੂਰੀ ਦੇ ਬਦਲੇ, ਕਾਰੀਗਰਾਂ ਨੂੰ, ਮਜ਼ਦੂਰਾਂ ਨੂੰ, ਮਿਹਨਤੀਆਂ ਨੂੰ, ਦਿਹਾੜੀਦਾਰਾਂ ਨੂੰ ਦਿਹਾੜੀ ਖੁੱਲੀ ਮਿਲਦੀ ਹੈ, ਇਸ ਕਰਕੇ ਮਨ ਦੇ ਵਿੱਚ ਗੁਰੂ ਸਾਹਿਬ ਪ੍ਰਤੀ ਭਾਉ ਵੀ ਰੱਖਦੇ ਨੇ, ਪ੍ਰੇਮ ਵੀ ਰੱਖਦੇ ਨੇ, ਗੁਰੂ ਦਾ ਡਰ ਵੀ ਰੱਖਦੇ ਨੇ।
ਅੰਦਰ ਮੰਦਰ ਲਗੇ ਉਸਾਰਨ,
ਜਿੱਦਾਂ ਪਹਿਲਾਂ ਤਾਂ ਬਾਹਰੋਂ ਕੰਧ ਉਸਾਰੀ ਹੈ, ਫਿਰ ਅੰਦਰ ਮੰਦਰ ਜਿੱਥੇ ਸਤਿਗੁਰਾਂ ਨੇ ਰਹਿਣਾ, ਮਹਾਰਾਜ ਜੀ ਦੇ ਰਹਿਣ ਵਾਸਤੇ ਸੋਹਣੇ ਮਹਿਲ, ਉਹ ਉਸਾਰਨੇ ਸ਼ੁਰੂ ਕੀਤੇ ਨੇ, ਅੰਦਰ ਵੀ ਬੜੇ ਸੁੰਦਰ ਮੰਦਰ ਦੀ ਉਸਾਰੀ ਸ਼ੁਰੂ ਕੀਤੀ ਹੈ।
ਗਨੀ ਗਰੀਬ ਵਾਸ ਬੇਕਾਰਨ,
ਹੋਰ ਵੀ ਕਈ ਮੰਦਰ ਮਕਾਨ ਬਣਾਏ ਨੇ ਅੰਦਰ, ਜਿਹੜੇ ਗਰੀਬ ਗੁਰਦੇ ਵਾਸਤੇ ਰਹਿਣ ਲਈ, ਜਿਹੜੇ ਆਪ ਨਹੀਂ ਬਣਾ ਸਕਦੇ, ਉਹਨਾਂ ਗਰੀਬਾਂ ਨੂੰ ਮਹਾਰਾਜ ਜੀ ਨੇ ਆਪ ਮਕਾਨ ਬਣਵਾ ਕੇ ਦਿੱਤੇ ਨੇ। ਖਾਲਸਾ ਜੀ, ਕਰਮ ਪ੍ਰਚਾਰ ਹੈ, ਇਹਨੂੰ ਕਰਮ ਪ੍ਰਚਾਰ ਕਹਿੰਦੇ ਨੇ, ਜਿਹੜਾ ਅੱਜ ਘਟਦਾ ਜਾ ਰਿਹਾ। ਧਰਮ ਪ੍ਰਚਾਰ ਤਾਂ ਬਹੁਤ ਹੋ ਰਿਹਾ, ਕਰਮ ਪ੍ਰਚਾਰ ਦੀ ਕਮੀ ਹੈ। ਸਤਿਗੁਰਾਂ ਨੇ ਗਰੀਬ ਗੁਰਦਿਆਂ ਨੂੰ ਰਹਿਣ ਵਾਸਤੇ ਆਪਣੇ ਪੱਲਿਓਂ ਗੁਰੂ ਘਰ ਵੱਲੋਂ ਧਨ ਖਰਚ ਕੇ ਉਹਨਾਂ ਵਾਸਤੇ ਮਕਾਨ ਬਣਵਾਏ ਨੇ, ਔਰ ਉਹ ਮਕਾਨ ਬਣਵਾ ਕੇ ਉਹਨਾਂ ਮਕਾਨਾਂ ਦੇ ਵਿੱਚ ਉਹਨਾਂ ਦੀ ਰਹਿਸ਼ ਕਰਵਾ ਰਹੇ ਨੇ।
ਬਹੁ ਰੌਣਕ ਤਬ ਹੋਵਤ ਭਾਈ,
ਬੜੀ ਰੌਣਕ ਲੱਗ ਗਈ ਨਗਰ ਵਿੱਚ। ਪਹਿਲਾਂ ਤਾਂ ਕੋਈ ਕੋਈ ਟਾਵਾਂ ਟਾਵਾਂ ਘਰ ਸੀ, ਜਦੋਂ ਸਤਿਗੁਰਾਂ ਨੇ ਨਗਰ ਵਸਾ ਦਿੱਤਾ, ਮਕਾਨ ਬਣ ਕੇ ਤਿਆਰ ਹੋ ਗਏ, ਬੜੇ ਲੋਕ ਆ ਕੇ ਰਹਿਣ ਲੱਗ ਪਏ, ਕਹਿੰਦੇ ਇਸ ਪ੍ਰਕਾਰ ਨਾਲ ਰੌਣਕਾਂ ਲੱਗ ਗਈਆਂ ਸਾਰੇ ਨਗਰ ਦੇ ਵਿੱਚ।
ਮਿਲੇ ਲੋਕ ਲੱਖ ਨਗਰੀ ਨਹੀਂ,
ਔਰ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਆ ਗਏ ਸਤਿਗੁਰਾਂ ਦੇ ਨਗਰ ਚ ਰਹਿਣ ਵਾਸਤੇ। ਨਾਲੇ ਬਿਆਸ ਦਰਿਆ ਦਾ ਕਿਨਾਰਾ ਸੀ, ਪਾਣੀ ਦੀ ਕੋਈ ਕਮੀ ਨਹੀਂ, ਪਾਣੀ ਦੀ ਕੋਈ ਕਿੱਲਤ ਨਹੀਂ ਸੀ, ਨਗਰ ਵਿੱਚ ਸਹੂਲਤਾਂ ਸਾਰੀਆਂ ਮਿਲ ਰਹੀਆਂ ਸੀ, ਇਸ ਕਰਕੇ ਬਹੁਤ ਸਾਰੇ ਲੋਕ ਆ ਕੇ ਗੁਰੂ ਕੀ ਨਵੀਂ ਨਗਰੀ ਵਿੱਚ ਆ ਕੇ ਰਹਿ ਰਹੇ ਨੇ।
ਤਬ ਸਤਿਗੁਰ ਨੇ ਹਿਰਦੇ ਵਿਚਾਰਾ,
ਇਧਰ ਜਦੋਂ ਨਗਰ ਉਸਾਰਿਆ ਜਾ ਰਿਹਾ ਸੀ, ਮਕਾਨ ਉਸਾਰੇ ਜਾ ਰਹੇ ਸਨ, ਤੋ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਮਨ ਚ ਵਿਚਾਰ ਕੀਤੀ,
ਘਰ ਘੇਰੜ ਕੋ ਜਹਾਂ ਨਿਹਾਰਾ।
ਮਹਾਰਾਜ ਜੀ ਨੇ ਵੇਖਿਆ ਵੀ ਘੇਰੜ ਦਾ ਘਰ, ਭਗਵਾਨ ਦਾਸ ਘੇਰੜ ਜਿਹੜਾ ਮਾਰਿਆ ਜਾ ਚੁੱਕਾ ਹੈ, ਉਹਦਾ ਫਿਰ ਲੜਕਾ ਵੀ ਮਾਰਿਆ ਜਾ ਚੁੱਕਾ ਜੰਗ ਚ ਰਤਨ ਚੰਦ, ਪਰ ਉਹਦੇ ਘਰ ਵਾਲੀ ਜਗ੍ਹਾ ਜਿਹੜੀ ਸੀ ਉਹ ਖਾਲੀ ਪਈ ਸੀ। ਇਸ ਇਲਾਕੇ ਦੇ ਨਗਰ ਦੇ ਚੌਧਰੀ ਸਨ, ਘੇਰੜ ਜਿਹੜਾ ਸੀ ਮੁਖੀਆ ਸੀ ਨਗਰ ਦਾ, ਉਹ ਦਾਵਾ ਕਰਦਾ ਸੀ ਵੀ ਸਾਰੀ ਜਗ੍ਹਾ ਮੇਰੀ ਹੈ ਨਗਰ ਵਾਲੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿਚਾਰ ਕੀਤੀ ਕਿ ਜਿਹੜਾ ਘੇਰੜ ਦਾ ਘਰ ਹੈ,
ਚਹਿਤ ਉਖਾਰਿਓ ਰਿਪ ਕੋ ਮੂਲ।
ਮਹਾਰਾਜ ਜੀ ਚਾਹੁੰਦੇ ਨੇ ਵੀ ਜਿਹੜਾ ਦੁਸ਼ਮਣ ਦੀ ਜੜ ਨਗਰ ਦੇ ਵਿਚ, ਕਿਉਂਕਿ ਘਰ ਬਣਿਆ, ਘਰ ਦਾ ਮਤਲਬ ਹੋਇਆ ਵੀ ਦੁਸ਼ਮਣ ਦੀ ਜੜ ਹੈ, ਇਸ ਨਗਰ ਦੇ ਵਿਚ ਦੁਸ਼ਮਣ ਦੀ ਜੜ ਵੀ ਪੁੱਟ ਦੇਣੀ ਚਾਹੀਦੀ, ਜੜ ਵੀ ਨਹੀਂ ਰਹਿਣ ਦੇਣੀ ਚਾਹੀਦੀ, ਜੇ ਜੜ ਰਹਿ ਜੇ ਦੁਬਾਰਾ ਫਿਰ ਉੱਗ ਸਕਦੀ ਹੈ। ਇਸ ਕਰਕੇ ਮਹਾਰਾਜ ਜੀ ਦੁਸ਼ਮਣ ਦੀ ਜੜ ਹੀ ਪੁੱਟਣਾ ਚਾਹੁੰਦੇ ਹਨ।
ਗਰਬਤ ਜੋ ਹੋਏ ਅਸ ਪ੍ਰਤਕੂਲ,
ਜਿਹੜਾ ਪਹਿਲਾਂ ਹੰਕਾਰ ਕਰਕੇ ਸਤਿਗੁਰਾਂ ਤੋਂ ਉਲਟ ਹੋਇਆ, ਮਹਾਰਾਜ ਜੀ ਤੋਂ ਪ੍ਰਤੀਕੂਲ ਹੋ ਕੇ ਉਹਨੇ ਜੰਗ ਦੀ ਤਿਆਰੀ ਕੀਤੀ ਤੇ ਜੰਗ ਕੀਤਾ।
ਨੀਵ ਨਾ ਉਖਰੇ ਜੇ ਇਸ ਕੇਰੀ,
ਮਹਾਰਾਜ ਜੀ ਨੇ ਵਿਚਾਰ ਕੀਤੀ ਜੇ ਇਹਨਾਂ ਪਾਪੀਆਂ ਦੀ ਨੀਂਹ ਨਾ ਪੁੱਟੀ, ਜਿਹੜੇ ਗੁਰੂ ਘਰ ਤੇ ਚੜ ਕੇ ਆਏ ਸਨ ਮਾਰੇ ਗਏ ਨੇ, ਪਰ ਜੇ ਇਹਨਾਂ ਦੀ ਨੀਂਹ ਨਾ ਉਖੜੀ ਤੇ ਗੱਲ ਨਹੀਂ ਬਣਨੀ।
ਤਉ ਮਾਲਕੀ ਕਰ ਹੈ ਫੇਰੀ,
ਮਹਾਰਾਜ ਜੀ ਵਿਚਾਰ ਕੀਤੀ ਵੀ ਰਤਨ ਚੰਦ ਮਾਰਿਆ ਗਿਆ, ਕੱਲ ਨੂੰ ਉਹਦਾ ਕੋਈ ਪੁੱਤਰ ਪੋਤਰਾ ਆ ਜਾਏਗਾ, ਕਹੇਗਾ ਵੀ ਇਹ ਜ਼ਮੀਨ ਸਾਡੀ ਹੈ, ਜਦੋਂ ਘਰ ਬਣਿਆ ਹੋਵੇਗਾ ਘੇਰੜ ਦਾ ਤੇ ਕਹਿਣਗੇ ਵੀ ਇਹ ਘਰ ਸਾਡਾ ਹੈ, ਇਹ ਜ਼ਮੀਨ ਵੀ ਸਾਡੀ, ਕੱਲ ਨੂੰ ਫੇਰ ਆ ਕੇ ਮਲਕੀਅਤ ਲਾਗੂ ਕਰਨਗੇ ਉੱਤੇ ਵੀ ਸਾਡੀ ਮਾਲਕੀ ਹੈ। ਇਹਨਾਂ ਦੀ ਜੜ ਪੱਕੇ ਤੌਰ ਤੇ ਪੁੱਟ ਦੇਣੀ ਚਾਹੀਦੀ ਹੈ, ਤਾਂ ਜੋ ਆਉਣ ਵਾਲੇ ਸਮੇਂ ਵਿਚ ਵੀ ਕੋਈ ਇਹ ਮਲਕੀਅਤ ਦਾ ਦਾਵਾ ਨਾ ਕਰੇ ਵੀ ਇਹ ਜਗ੍ਹਾ ਸਾਡੀ ਹੈ, ਇਹ ਘਰ ਸਾਡਾ। ਸਤਿਗੁਰੂ ਜੀ ਵਿਚਾਰ ਕਰ ਰਹੇ ਨੇ ਵੀ ਕੀ ਕਰਨਾ ਚਾਹੀਦਾ, ਇਹ ਜਿਹੜਾ ਘਰ ਬਣਿਆ ਹੋਇਆ, ਆਉਣ ਵਾਲੇ ਸਮੇਂ ਚ ਰਤਨ ਚੰਦ ਦਾ ਕੋਈ ਪੁੱਤਰ ਆ ਜਾਏਗਾ, ਪੋਤਰਾ ਆ ਜਾਏਗਾ, ਉਹ ਆ ਕੇ ਆਖਣਗੇ ਸਾਡਾ ਘਰ ਹੈ, ਇੱਥੇ ਸਾਡੀ ਮਲਕੀਅਤ ਹੈ, ਇਸ ਕਰਕੇ ਉਹਨਾਂ ਦੀ ਮਲਕੀਅਤ ਹੀ ਇਸ ਨਗਰ ਚ ਨਹੀਂ ਰਹਿਣ ਦੇਣੀ ਚਾਹੀਦੀ, ਘਰ ਹੀ ਨਹੀਂ ਰਹਿਣ ਦੇਣਾ ਚਾਹੀਦਾ।
ਔਰ ਮੈਂ ਆਵਨੀ ਆਪਣੀ ਜਾਨ,
ਉਹ ਜਾਣਨਗੇ ਵੀ ਇਹ ਜਗ੍ਹਾ ਸਾਡੀ ਹੈ, ਇਹ ਜ਼ਮੀਨ ਸਾਡੀ ਹੈ, ਉਹ ਫੇਰ ਆ ਕੇ ਦਾਵਾ ਕਰਨਗੇ।
ਘੇਰੜ ਘੇਰ ਸੰਬੰਧੀ ਆਨ,
ਹੋ ਸਕਦਾ ਘੇਰੜ ਦੇ ਰਿਸ਼ਤੇਦਾਰ ਹੀ ਆ ਜਾਣ, ਭਗਵਾਨ ਦਾਸ ਦੇ ਸੰਬੰਧੀ ਆ ਕੇ ਕਹਿਣ ਲੱਗ ਪੈਣ, ਉਹਦੇ ਭਰਾ ਆ ਕੇ ਦਾਵਾ ਕਰਨ ਲੱਗ ਪੈਣ ਵੀ ਜਗ੍ਹਾ ਸਾਡੇ ਭਰਾ ਦੀ ਹੈ, ਇਹ ਜਗ੍ਹਾ ਦੇ ਉੱਤੇ ਸਾਡੀ ਮਲਕੀਅਤ ਹੈ, ਇਹਦਾ ਆ ਕੇ ਦਾਵਾ ਕਰਨ ਲੱਗ ਪੈਣਗੇ।
ਤੁਰਕਨ ਕੀ ਸਹਾਇ ਕੋ ਪਾਏ,
ਉਹਨਾਂ ਦਾ ਤੁਰਕਾਂ ਨਾਲ ਵੀ ਮੇਲ ਮਿਲਾਪ ਹੈ, ਮੁਸਲਮਾਨਾਂ ਦਾ ਰਾਜ ਹੈ, ਤੁਰਕਾਂ ਦਾ ਰਾਜ ਹੈ, ਤੇ ਤੁਰਕਾਂ ਦੇ ਨਾਲ ਵੀ ਉਹਨਾਂ ਦਾ ਸੰਬੰਧ ਹੈ, ਤੇ ਕੱਲ ਨੂੰ ਆਉਣ ਵਾਲੇ ਸਮੇਂ ਵਿਚ ਉਹ ਤੁਰਕਾਂ ਦੀ ਮਦਦ ਲੈਣਗੇ, ਜਿਵੇਂ ਰਤਨ ਚੰਦ ਨੇ ਲਈ ਸੂਬੇ ਜਲੰਧਰ ਦੀ ਮਦਦ ਲੈ ਕੇ ਉਹਨੂੰ ਚੜਾ ਕੇ ਲਿਆਇਆ ਸੀ, ਇਹਦਾ ਦੁਬਾਰਾ ਫੇਰੋ ਜਾ ਕੇ ਤੁਰਕਾਂ ਦੀ ਮਦਦ ਲੈ ਕੇ।
ਬੋਹਰ ਲਹੇਂਗੇ ਸੇ ਅਪਣਾਏ,
ਉਹ ਆ ਕੇ ਫੇਰੇ ਜਗ੍ਹਾ ਖੋ ਲੈਣਗੇ, ਅਸੀਂ ਕਿਹੜਾ ਇੱਥੇ ਬੈਠੇ ਰਹਿਣਾ, ਅਸੀਂ ਇੱਥੋਂ ਚਲੇ ਜਾਣਾ, ਕੱਲ ਨੂੰ ਘੇਰੜ ਦਾ ਕੋਈ ਪਰਿਵਾਰ ਦਾ ਜੀ ਉੱਠੇਗਾ, ਮੁਸਲਮਾਨਾਂ ਨੂੰ ਨਾਲ ਲਏਗਾ, ਉਹ ਆ ਕੇ ਫੇਰ ਇਸ ਜਗ੍ਹਾ ਤੇ ਦਾਵਾ ਕਰਨ ਲੱਗ ਪੈਣਗੇ ਵੀ ਇਹ ਜਗ੍ਹਾ ਸਾਡੀ ਹੈ ਤੇ ਸਾਡੀ ਮਲਕੀਅਤ ਹੈ।
ਇਮ ਲੱਖ ਕਰ ਗੁਰ ਹੁਕਮ ਬਖਾਨਾ,
ਤਾਂ ਜਾਣ ਕੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਨੇ ਹੁਕਮ ਕੀਤਾ,
ਘਰ ਘੇਰੜ ਕੋ ਹੈ ਜਿਸ ਥਾਨਾ,
ਮਹਾਰਾਜ ਜੀ ਨੇ ਹੁਕਮ ਕੀਤਾ ਮਸੰਦਾਂ ਨੂੰ ਸੇਵਾਦਾਰਾਂ ਨੂੰ, ਭਾਈ ਸਿੱਖੋ ਜਿੱਥੇ ਘੇਰੜ ਦਾ ਮਕਾਨ ਬਣਿਆ ਹੋਇਆ, ਜਿੱਥੇ ਘੇਰੜ ਦਾ ਘਰ ਬਣਿਆ ਹੋਇਆ,
ਦੂਰ ਕਰੋ ਜਿਸ ਕੀ ਬੁਨਿਆਦ,
ਇੱਦਾਂ ਕਰੋ ਵੀ ਉਹ ਘਰ ਢਾ ਦਿਓ, ਉਹਦੀ ਬੁਨਿਆਦ ਉਹਦੀਆਂ ਨੀਹਾਂ ਪੁੱਟ ਕੇ ਰੱਖ ਦਿਓ, ਉੱਤੇ ਨਿਸ਼ਾਨੀ ਨਾ ਰਹੇ ਘੇਰੜ ਦੇ ਮਕਾਨ ਦੀ, ਘੇਰੜ ਦਾ ਘਰ ਉਸ ਜਗ੍ਹਾ ਤੋਂ ਪੁੱਟ ਦਿਓ, ਉਸਦੀਆਂ ਨੀਹਾਂ ਉਹਦੀਆਂ ਬੁਨਿਆਦਾਂ ਪੁੱਟ ਦਿਓ।
ਨੀਵ ਉਖੇਰੋ ਹੋਏ ਨਬਾਦ,
ਉਸ ਘਰ ਦੀਆਂ ਨੀਹਾਂ ਹੀ ਪੁੱਟ ਕੇ ਰੱਖ ਦਿਓ, ਤਾਂ ਜੋ ਆਉਣ ਵਾਲੇ ਸਮੇਂ ਚ ਮੁੜ ਕੇ ਝਗੜਾ ਹੀ ਨਾ ਰਹੇ, ਨਾ ਘਰ ਹੋਵੇਗਾ, ਨਾ ਕੋਈ ਆ ਕੇ ਝਗੜਾ ਕਰੇਗਾ ਵੀ ਸਾਡਾ ਘਰ ਹੈ, ਜੇ ਛੱਡ ਦਿੱਤਾ ਘਰ ਤੇ ਕੱਲ ਨੂੰ ਕੋਈ ਦਾਵਾ ਕਰਕੇ ਆ ਜਾਏਗਾ, ਘੇਰੜ ਦਾ ਰਿਸ਼ਤੇਦਾਰ ਹੀ ਆ ਕੇ ਕਹਿਣ ਲੱਗ ਪਏਗਾ ਜੀ ਸਾਡੀ ਜਗ੍ਹਾ ਸਾਡੀ ਮਲਕੀਅਤ ਹੈ, ਕਹਿੰਦੇ ਨਾ ਘਰ ਰਹੇਗਾ, ਨਾ ਹੀ ਕੋਈ ਕੱਲ ਨੂੰ ਆਉਣ ਵਾਲੇ ਸਮੇਂ ਚ ਦਾਵਾ ਕਰੇਗਾ।
ਘਰ ਬੇ ਉਚਿਤ ਹੁਤੀ ਧਰਮਸ਼ਾਲਾ,
ਮਹਾਰਾਜ ਜੀ ਕਹਿੰਦੇ ਸਾਡਾ ਤਾਂ ਵੈਸੇ ਚਿੱਤ ਕਰਦਾ ਵੀ ਇਸ ਜਗ੍ਹਾ ਤੇ ਧਰਮਸ਼ਾਲਾ ਬਣਾਈਏ, ਜਿੱਥੇ ਘੇਰੜ ਦਾ ਮਕਾਨ ਹੈ ਨਾ, ਮਹਾਰਾਜ ਜੀ ਕਹਿੰਦੇ ਵੈਸੇ ਤਾਂ ਇੱਥੇ ਧਰਮਸ਼ਾਲਾ ਬਣਾਉਣੀ ਚਾਹੀਦੀ ਹੈ, ਇਸ ਜਗ੍ਹਾ ਤੇ ਗੁਰੂ ਘਰ ਬਣਾਉਣਾ ਚਾਹੀਦਾ ਹੈ।
ਤੁਰਕਨ ਕੋ ਬਲ ਹੋਏ ਜਿਸ ਕਾਲਾ,
ਆਪਾਂ ਧਰਮਸ਼ਾਲਾ ਬਣਾ ਵੀ ਦਿੱਤੀ ਤੇ ਤੁਰਕਾਂ ਦਾ ਬਲ ਹੈ, ਇਸ ਇਲਾਕੇ ਵਿਚ ਤੁਰਕਾਂ ਦਾ ਜ਼ੋਰ ਚੱਲਦਾ।
ਕਰੇ ਬਾਦ ਮਤ ਮੰਦ ਟਹਾਵੇ,
ਤੁਰਕ ਬਾਦ ਕਰਕੇ ਝਗੜਾ ਕਰਕੇ ਕੇਰੜ ਦਾ ਪਰਿਵਾਰ ਸਾਡੀ ਧਰਮਸ਼ਾਲਾ ਢਵਾ ਸਕਦੇ ਨੇ। ਉਹ ਕਹਿਣਗੇ ਵੀ ਇੱਥੇ ਕੇਰੜ ਦਾ ਮਕਾਨ ਸੀ ਜਿੱਥੇ ਧਰਮਸ਼ਾਲਾ ਬਣਾਈ, ਉਹ ਢਾ ਵੀ ਸਕਦੇ ਨੇ। ਉਹ ਕਹਿਣਗੇ ਵੀ ਇਹ ਜਗ੍ਹਾ ਕੇਰੜ ਦੀ ਹੈ, ਉਹ ਧਰਮਸ਼ਾਲਾ ਨੂੰ ਢਵਾ ਵੀ ਸਕਦੇ ਹਨ।
ਘਰ ਕੇਰੜ ਕੋ ਬੋਹਰ ਬਣਾਵੇ,
ਧਰਮਸ਼ਾਲਾ ਨੂੰ ਢਾ ਕੇ ਉਹ ਮੁੜ ਕੇ ਫੇਰ ਉੱਥੇ ਮਕਾਨ ਬਣਾ ਸਕਦੇ ਨੇ ਕੇਰੜ ਦਾ, ਉਹਦਾ ਪਰਿਵਾਰ ਜਿਹੜਾ ਜਾਂ ਉਹਦੇ ਸੰਬੰਧੀ ਨੂੰ ਦੁਬਾਰਾ ਫੇਰ ਆ ਕੇ ਮਕਾਨ ਬਣਾ ਸਕਦੇ ਨੇ।
ਹਮਨੇ ਕਰੀ ਬਾਦ ਬੁਨਿਆਦ,
ਪਰ ਅਸੀਂ ਚਾਹੁੰਦੇ ਹਾਂ ਵੀ ਕੇਰੜ ਦੀ ਜੜ ਹੀ ਨਾ ਰਹੇ ਇਸ ਨਗਰ ਵਿਚ, ਮੁੜ ਕੇ ਉਹਦੀ ਜੜ ਕਦੇ ਉੱਗੇ ਹੀ ਨਾ, ਅਸੀਂ ਇਹ ਚਾਹੁੰਦੇ ਹਾਂ।
ਹੋਏ ਨਾ ਵਿਵਾਦ ਤੇ ਜਿਉ ਅਹਿਲਾਦ,
ਆਉਣ ਵਾਲੇ ਸਮੇਂ ਚ ਮੁੜ ਕੇ ਇਸ ਜਗ੍ਹਾ ਤੇ ਵਿਵਾਦ ਨਾ ਹੋਵੇ, ਇੱਥੇ ਕਿਸੇ ਪ੍ਰਕਾਰ ਦਾ ਝਗੜਾ ਨਾ ਹੋਵੇ, ਇਹੋ ਜਿਹਾ ਬੰਦੋਬਸਤ ਅਸੀਂ ਕਰਕੇ ਜਾਣਾ ਚਾਹੁੰਦੇ। ਕਹਿੰਦੇ ਵੀ ਜੇ ਜਗ੍ਹਾ ਢਾ ਦਿੱਤੀ ਕੱਲੀ ਗੱਲ ਨੀ ਬਣਦੀ, ਜੇ ਧਰਮਸ਼ਾਲਾ ਬਣਾ ਦਈਏ, ਗੁਰੂ ਘਰ ਬਣਾ ਦਈਏ, ਫਿਰ ਉਹਨਾਂ ਨੇ ਤੁਰਕਾਂ ਦੀ ਮਦਦ ਲੈ ਕੇ ਗੁਰੂ ਘਰ ਵੀ ਢਾ ਦੇਣਾ। ਕਹਿਣਗੇ ਸਾਡੇ ਘੇਰੜ ਦਾ ਘਰ ਸੀ, ਉੱਥੇ ਦੁਬਾਰਾ ਘਰ ਬਣਾ ਲੈਣਗੇ। ਅਸੀਂ ਚਾਹੁੰਦੇ ਹਾਂ ਇਹੋ ਜਿਹਾ ਬੰਦੋਬਸਤ ਕਰਨਾ ਕਿ ਮੁੜ ਕੇ ਇਸ ਜਗ੍ਹਾ ਦਾ ਝਗੜਾ ਹੀ ਪੈਦਾ ਨਾ ਹੋਵੇ, ਸਾਰੀ ਜ਼ਿੰਦਗੀ ਵਾਸਤੇ ਅਸੀਂ ਇਸ ਜਗ੍ਹਾ ਦਾ ਝਗੜਾ ਜਿਹੜਾ ਉਹ ਮੁਕਾਣਾ ਚਾਹੁੰਦੇ ਹਾਂ।
ਯਾ ਤੇ ਇਹਾਂ ਮਸੀਤ ਬਣਾਵੋ,
ਇੱਦਾਂ ਕਰੋ ਵੀ ਇਸ ਜਗ੍ਹਾ ਦੇ ਉੱਤੇ ਮਸੀਤ ਬਣਾ ਦਿਓ, ਮਸਜਿਦ ਬਣਾ ਦਿਓ, ਜਿਹੜੀ ਕੇਰੜ ਦੀ ਘਰ ਦੀ ਜਗ੍ਹਾ ਹੈ ਨਾ। ਕਿਉਂਕਿ ਪੈਂਦੇ ਖਾਂ ਗੁਰੂ ਸਾਹਿਬ ਦਾ ਸ਼ਰਧਾਲੂ ਸੀ, ਉਹਨੇ ਕਿਹਾ ਮਹਾਰਾਜ ਮੈਨੂੰ ਵੀ ਨਮਾਜ਼ ਪੜ੍ਹਨ ਵਾਸਤੇ ਕੋਈ ਜਗ੍ਹਾ ਬਖਸ਼ੋ, ਤੇ ਉਹਦੀ ਵੀ ਭਾਵਨਾ ਗੁਰੂ ਸਾਹਿਬ ਪੂਰੀ ਕਰਨੀ ਸੀ। ਸਤਿਗੁਰੂ ਕਹਿੰਦੇ ਆ ਜਿਹੜਾ ਕੇਰੜ ਦਾ ਘਰ ਆ ਨਾ, ਇੱਥੇ ਨੀ ਧਰਮਸ਼ਾਲਾ ਜੇ ਬਣਾਈ, ਮੁੜ ਕੇ ਤੁਰਕਾਂ ਦਾ ਜ਼ੋਰ ਪੈ ਗਿਆ, ਉਹਨਾਂ ਨੇ ਢਾ ਦੇਣੀ, ਇਸ ਕਰਕੇ ਤੁਸੀਂ ਇੱਥੇ ਮਸੀਤ ਬਣਾ ਦਿਓ। ਵੇਖੋ ਸਤਿਗੁਰਾਂ ਦੀ ਕਿੱਡੀ ਵੱਡੀ ਨੀਤੀ ਹੈ, ਮਸੀਤ ਹੁਣ ਮੁਸਲਮਾਨ ਆਪਣੀ ਮਸੀਤ ਥੋੜੀ ਢਾਣ ਹੋਣਗੇ, ਧਰਮਸ਼ਾਲਾ ਤਾਂ ਢਾ ਸਕਦੇ ਸਨ, ਪਰ ਜੇ ਉੱਥੇ ਮਸੀਤ ਬਣ ਜੇ, ਹੁਣ ਤੁਰਕ ਆਪਣੀ ਮਸੀਤ ਨਹੀਂ ਢਾਣਗੇ, ਤੇ ਨਾ ਹੀ ਕੇਰੜ ਦਾ ਟੱਬਰ ਆ ਕੇ ਦਾਵਾ ਕਰੇਗਾ ਵੀ ਇਹ ਜਗ੍ਹਾ ਸਾਡੀ। ਜੇ ਤੁਰਕਾਂ ਕੋਲ ਜਾਣਗੇ, ਉਹਨਾਂ ਨੇ ਉਲਟਾ ਉਹਨਾਂ ਨੂੰ ਹੀ ਮਾਰਨਾ ਵੀ ਤੁਸੀਂ ਸਾਡੀ ਮਸੀਤ ਢਾਣ ਵਾਸਤੇ ਕਹਿੰਦੇ। ਸਤਿਗੁਰੂ ਜੀ ਕਹਿੰਦੇ ਵੀ ਇਹ ਜਗ੍ਹਾ ਦਾ ਝਗੜਾ ਹੀ ਆਪਾਂ ਸਦਾ ਵਾਸਤੇ ਨਿਬੇੜ ਦੇਣਾ, ਇਸ ਕਰਕੇ ਇੱਦਾਂ ਕਰੋ ਵੀ ਇਸ ਜਗ੍ਹਾ ਦੇ ਉੱਤੇ ਮਸੀਤ ਤਿਆਰ ਕਰ ਦਿਓ, ਉਹਨੂੰ ਗੁਰੂ ਕੀ ਮਸੀਤ ਕਹਿੰਦੇ ਨੇ। ਹਾਲੇ ਵੀ ਸ੍ਰੀ ਹਰਗੋਬਿੰਦਪੁਰੇ ਉਹ ਮਸੀਤ ਖੜੀ ਹੈ ਪੁਰਾਣੀ, ਜਿੱਥੇ ਮਹਾਰਾਜ ਛੇਵੇਂ ਪਾਤਸ਼ਾਹ ਨੇ ਆਪ ਮਸੀਤ ਬਣਵਾਈ ਸੀ, ਤੇ ਪੈਂਦੇ ਖਾਂ ਉੱਥੇ ਬਹਿ ਕੇ ਨਮਾਜ਼ ਪੜ੍ਹਦਾ ਰਿਹਾ। ਉਹ ਮਸੀਤ ਨੂੰ ਗੁਰੂ ਕੀ ਮਸੀਤ ਕਹਿੰਦੇ ਹਨ। ਸਤਿਗੁਰੂ ਛੇਵੇਂ ਪਾਤਸ਼ਾਹ ਕਹਿੰਦੇ ਭਾਈ ਇਸ ਜਗ੍ਹਾ ਦੇ ਉੱਤੇ ਮਸੀਤ ਬਣਾ ਕੇ ਤਿਆਰ ਕਰ ਦਿਓ।
ਸੁੰਦਰ ਦਰ ਤਿਮਹੀ ਰਖਵਾਓ,
ਜਿਵੇਂ ਮਸਜਿਦ ਬਣਦੀ ਆ ਉਸੇ ਤਰ੍ਹਾਂ ਦੀ ਮਸਜਿਦ ਬਣਾ ਦਿਓ, ਉਦਾਂ ਦੇ ਦਰਵਾਜੇ ਬਣਾ ਦਿਓ, ਜਿਵੇਂ ਉਹ ਮਸੀਤ ਦਾ ਮੂੰਹ ਪੱਛਮ ਦਿਸ਼ਾ ਵਾਲੇ ਪਾਸੇ ਆਲਾ ਰੱਖਦੇ ਨੇ, ਉਹਦੇ ਉਸੇ ਤਰ੍ਹਾਂ ਦਾ ਪੱਛਮ ਦਿਸ਼ਾ ਵੱਲ ਆਲਾ ਕਰਕੇ ਉਹੋ ਜੀ ਮਸੀਤ ਬਣਾ ਦਿਓ ਜਿਸ ਤਰ੍ਹਾਂ ਦਾ ਮਸੀਤ ਦਾ ਨਕਸ਼ਾ ਹੁੰਦਾ ਹੈ।
ਧਰੇ ਪ੍ਰੀਤ ਗਨ ਤੁਰਕ ਮਸੀਤ,
ਜਿਹੜੇ ਤੁਰਕ ਨੇ ਉਹ ਫਿਰ ਮਸੀਤ ਨਾਲ ਪਿਆਰ ਕਰਨਗੇ। ਵੇਖੋ ਸਤਿਗੁਰਾਂ ਦੇ ਮਨ ਚ ਵਿਤਕਰਾ ਵੀ ਨਹੀਂ, ਜੇ ਸਤਿਗੁਰਾਂ ਨੇ ਧਰਮ ਸਥਾਨ ਬਣਾਏ ਤੇ ਮੁਸਲਮਾਨਾਂ ਵਾਸਤੇ ਵੀ ਮਸੀਤ ਤਿਆਰ ਕਰਵਾ ਰਹੇ ਵੀ ਉਹ ਵੀ ਬਹਿ ਕੇ ਰੱਬ ਦੀ ਭਗਤੀ ਕਰਨ, ਪਰਮੇਸ਼ਰ ਦੀ ਭਗਤੀ ਕਰਨ। ਸੋ ਕਹਿਣ ਤੋਂ ਭਾਵ ਸਤਿਗੁਰੂ ਜੀ ਕਹਿੰਦੇ ਵੀ ਜੇ ਮਸੀਤ ਬਣ ਕੇ ਤਿਆਰ ਹੋ ਜਾਏਗੀ ਤੇ ਜਿਹੜੇ ਤੁਰਕ ਨੇ ਉਹ ਆ ਕੇ ਮਸੀਤ ਨਾਲ ਪਿਆਰ ਕਰਨਗੇ, ਮਸੀਤ ਵਿਚ ਬਹਿ ਕੇ ਰੱਬ ਨੂੰ ਯਾਦ ਕਰਨਗੇ।
ਕਬ ਕਬ ਨੇ ਕਰ ਹੈ ਪੁਨ ਵਿਪਰੀਤ,
ਮੁੜ ਕੇ ਉਲਟਾ ਕੰਮ ਨਹੀਂ ਕਰਨਗੇ, ਮਸੀਤ ਥੋੜੀ ਢਾਣਗੇ, ਫਿਰ ਕੇਰੜ ਦੀ ਜਿਹੜੀ ਜਗ੍ਹਾ ਹੈ ਉਹ ਸਦਾ ਵਾਸਤੇ ਮਸੀਤ ਦੇ ਥੱਲੇ ਦੱਬ ਕੇ ਰਹਿ ਜਾਏਗੀ, ਮੁੜ ਕੇ ਕੇਰੜ ਦਾ ਟੱਬਰ ਜਾਂ ਉਹਦਾ ਕੋਈ ਸਾਕ ਸੰਬੰਧੀ ਉਹ ਆ ਕੇ ਇਸ ਜਗ੍ਹਾ ਦੀ ਦਾਅਵੇਦਾਰੀ ਨਹੀਂ ਕਰੇਗਾ ਵੀ ਜਗ੍ਹਾ ਸਾਡੀ ਹੈ। ਏਦਾਂ ਇਹ ਰੋਲਾ ਜਿਹੜਾ ਝਗੜਾ ਹੈ ਇਹ ਸਦਾ ਵਾਸਤੇ ਮਿਟ ਕੇ ਸ਼ਾਂਤ ਹੋ ਜਾਏਗਾ। ਭਾਈ ਮਸੰਦੋ ਸਿੱਖੋ, ਇਸ ਕਰਕੇ ਕੇਰੜ ਦੇ ਘਰ ਨੂੰ ਢਾ ਕੇ ਉਸ ਜਗ੍ਹਾ ਤੇ ਮਸੀਤ ਬਣਾ ਕੇ ਤਿਆਰ ਕਰ ਦਿਓ।
ਸੁਨਤ ਮਸੰਦਨ ਤਥਾ ਬਣਾਈ,
ਇੱਦਾਂ ਸਤਿਗੁਰਾਂ ਦਾ ਹੁਕਮ ਸੁਣ ਕੇ ਮਸੰਦਾਂ ਨੇ ਜਿਵੇਂ ਮਹਾਰਾਜ ਜੀ ਦਾ ਹੁਕਮ ਸੁਣਿਆ ਉਸੇ ਤਰ੍ਹਾਂ ਮਸੀਤ ਬਣਾ ਕੇ ਤਿਆਰ ਕਰ ਦਿੱਤੀ।
ਅਬ ਲੋ ਬਿਦਤ ਹੈ ਤਿਸ ਥਾਈ,
ਉਹ ਮਸੀਤ ਹਾਲੇ ਵੀ ਸ੍ਰੀ ਹਰਗੋਬਿੰਦਪੁਰ ਨਗਰ ਵਿਚ ਪ੍ਰਗਟ ਹੈ, ਹਾਲੇ ਵੀ ਉਹਨੂੰ ਗੁਰੂ ਕੀ ਮਸੀਤ ਕਿਹਾ ਜਾਂਦਾ, ਉੱਥੇ ਖੜੀ ਹੈ, ਨਜ਼ਰ ਆਉਂਦੀ ਹੈ।
ਸਤਿਗੁਰ ਤਾਂ ਬਿਰਾਜਤ ਰਹੇ,
ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਜੀ ਉੱਥੇ ਬਿਰਾਜਦੇ ਰਹੇ ਕੁਝ ਸਮਾਂ।
ਰੁੱਤ ਬਰਖਾ ਕੇ ਆਨੰਦ ਲਹੇ,
ਇਹਨੇ ਨੂੰ ਖਾਲਸਾ ਜੀ ਵਰਖਾ ਦੀ ਰੁੱਤ ਸ਼ੁਰੂ ਹੋ ਗਈ, ਪਾਵਸ ਰੁੱਤ ਗਰਮੀ ਦੀ ਰੁੱਤ ਲੰਘੀ ਹੈ, ਇਹ ਜੰਗ ਗਰਮੀਆਂ ਚ ਹੋਇਆ ਸੀ ਤੇ ਇਹਨੇ ਨੂੰ ਕਹਿੰਦੇ ਭਾਈ ਪਾਪ ਸਰੋਤ ਆ ਗਈ, ਮੀਂਹ ਦੀ ਰੁੱਤ ਆ ਗਈ।
ਬਿਦਤੇ ਜਲ ਤਰ ਗਗਨ ਮਝਾਰੀ,
ਆਕਾਸ਼ ਦੇ ਵਿਚ ਬੱਦਲ ਛਾ ਗਏ, ਵਰਨ ਲੱਗਾ ਮੀਂਹ ਸਾਵਣ ਭਾਦਰੋਂ ਦੇ ਦਿਨ। ਚਮਾਸਾ ਸਤਿਗੁਰਾਂ ਫਿਰ ਇੱਥੇ ਹੀ ਕੱਟਿਆ ਸ੍ਰੀ ਹਰਗੋਬਿੰਦਪੁਰੇ, ਕਿਉਂਕਿ ਮੀਂਹ ਦੇ ਦਿਨਾਂ ਦੇ ਵਿਚ ਅਕਸਰ ਮੁਸਾਫਰ ਟਿਕ ਜਾਇਆ ਕਰਦੇ ਸਨ, ਚਮਾਸਾ ਕੱਟ ਕੇ ਫਿਰ ਅੱਗੇ ਕਿਤੇ ਜਾਣਾ। ਉਹ ਸਤਿਗੁਰਾਂ ਨੇ ਚੁਮਾਸੇ ਦੇ ਦਿਨ ਜਿਹੜੀਆਂ ਬਾਰਿਸ਼ਾਂ ਦੇ ਦਿਨ ਨੇ ਉਹ ਹਰਗੋਬਿੰਦਪੁਰੇ ਹੀ ਬਤੀਤ ਕੀਤੇ, ਇੱਥੇ ਮੀਂਹ ਵਰਸਣ ਲੱਗਾ, ਆਕਾਸ਼ ਵਿਚ ਕਾਲੇ ਰੰਗ ਦੀਆਂ ਘਟਾਵਾਂ ਛਾਈਆਂ ਤੇ ਵਰਦੀਆਂ ਹਨ।
ਜਿਉ ਤਨ ਧਰੇ ਸੰਤੇ ਉਪਕਾਰੀ,
ਭਾਈ ਸਾਹਿਬ ਜੀ ਅਲੰਕਾਰ ਬੰਨ ਰਹੇ ਨੇ ਨਾਲ ਨਾਲ ਮੀਂਹ ਦਾ, ਕਹਿੰਦੇ ਏਦਾਂ ਮੀਂਹ ਵਰਦਾ ਹੈ, ਕਹਿੰਦੇ ਜਿਵੇਂ ਮਹਾਂਪੁਰਖ ਸਰੀਰ ਧਾਰ ਕੇ ਪਰ ਉਪਕਾਰ ਕਰਨ ਆਉਂਦੇ ਨੇ ਨਾ, ਸਤਪੁਰਖ ਸੰਤ ਜਨ ਉਹ ਸਰੀਰ ਧਾਰ ਕੇ ਪਰਉਪਕਾਰ ਕਰਨ ਆਉਂਦੇ, ਏਦਾਂ ਆਕਾਸ਼ ਵਿਚ ਬੱਦਲ ਵੀ ਮੀਂਹ ਧਾਰਨ ਕਰਕੇ, ਸਰੀਰ ਧਾਰਨ ਕਰਕੇ ਮੀਂਹ ਪਾਉਂਦੇ ਤੇ ਪਰਉਪਕਾਰ ਕਰ ਰਹੇ ਨੇ।
ਕੱਲਰ ਖੇਤ ਸਕਲ ਥਲ ਬਰਖੇ,
ਜਿਹੜਾ ਮੀਂਹ ਹੈ ਨਾ ਉਹ ਕੱਲਰ ਤੇ ਵੀ ਓਨਾ ਹੀ ਵਰਦਾ ਹੈ, ਸਾਰੇ ਖੇਤਾਂ ਵਿਚ ਜਿਹੜੀ ਕੱਲਰੀ ਜ਼ਮੀਨ ਹੈ ਉੱਥੇ ਵੀ, ਜਿਹੜੀ ਉਪਜਾਊ ਜ਼ਮੀਨ ਹੈ ਉੱਥੇ ਵੀ, ਸਾਰੇ ਪਾਸੇ ਉਸੇ ਤਰ੍ਹਾਂ ਹੀ ਉਹ ਮੀਂਹ ਇੱਕ ਸਾਰ ਇੱਕ ਬਰਾਬਰ ਵਰਸਦਾ ਹੈ।
ਦੇਖ ਦੇਖ ਕਰ ਜਨ ਗਾਨੇ ਹਰਖੇ,
ਦੇਖ ਵੇਖ ਕੇ ਵਰਦੇ ਮੀਰ ਮੀਂਹ ਨੂੰ, ਸਾਰੇ ਲੋਕ ਖੁਸ਼ ਹੁੰਦੇ ਨੇ, ਪ੍ਰਸੰਨ ਹੁੰਦੇ ਨੇ।
ਜਿਮ ਗੁਰ ਗਿਰਾ ਸੁਨੇ ਸਭ ਕੋਈ,
ਇਸੇ ਤਰ੍ਹਾਂ ਜਿਹੜੇ ਮਹਾਂਪੁਰਖ ਨੇ ਉਹ ਸਾਰਿਆਂ ਤੇ ਇੱਕ ਸਾਰ ਬਰਾਬਰ ਹੀ ਕਿਰਪਾ ਕਰਦੇ ਨੇ, ਕੋਈ ਉਹਨਾਂ ਦੀ ਮਹਿਮਾ ਨੂੰ ਮੰਨੇ ਤੇ ਭਾਵੇਂ ਕੋਈ ਨਾ ਮੰਨੇ, ਸਾਰਿਆਂ ਤੇ ਇੱਕੋ ਜਿਹੀ ਦਇਆ ਦ੍ਰਿਸ਼ਟੀ ਹੁੰਦੀ ਹੈ ਉਹਨਾਂ ਦੀ, ਕਿਉਂਕਿ ਮੀਂਹ ਨੇ ਤਾਂ ਕੱਲਰ ਤੇ ਵੀ ਉਨਾ ਵਰਨਾ ਤੇ ਉਪਜਾਊ ਜ਼ਮੀਨ ਤੇ ਵੀ। ਹੁਣ ਜਿਹੜੀ ਉਪਜਾਊ ਜ਼ਮੀਨ ਆ ਉਹਦੇ ਚ ਬੀਜ ਬੀਜਿਆ ਹੋਵੇ ਤੇ ਉੱਗਦਾ, ਕੱਲਰੀ ਜ਼ਮੀਨ ਚ ਉੱਗਦਾ ਨਹੀਂ। ਇਸ ਪ੍ਰਕਾਰ ਨਾਲ ਕਹਿੰਦੇ ਭਾਈ ਜਿਵੇਂ ਗੁਰੂ ਸਾਹਿਬ ਦੀ ਜਿਹੜੀ ਗਿਰਾ ਬਾਣੀ ਹੈ,
ਪ੍ਰੇਮ ਬੀਜ ਕਹੂੰ ਉਤਪਤ ਹੋਈ,
ਕਈ ਥਾਵਾਂ ਤੇ ਪ੍ਰੇਮ ਰੂਪੀ ਬੀਜ ਜਿਹੜਾ ਹੈ ਗੁਰੂ ਦੀ ਗਿਰਾ ਦੁਆਰਾ ਉਤਪੰਨ ਹੋ ਰਿਹਾ ਹੈ।
ਮਦਰ ਮਦਰ ਤੁਨ ਸੁਨ ਸੁਨ ਮੋਰ,
ਖਾਲਸਾ ਜੀ ਜਿਵੇਂ ਆਕਾਸ਼ ਦੇ ਬੱਦਲਾਂ ਦੀ ਗੜਗੜਾਹਟ ਸੁਣ ਕੇ ਮੋਰ ਬੋਲਦੇ ਨੇ, ਮੋਰ ਪਹਿਲਾਂ ਪਾਉਂਦੇ ਹਨ,
ਠੋਰ ਠੋਰ ਬੋਲਤ ਕਰ ਸ਼ੋਰ,
ਥਾਵਾਂ ਥਾਵਾਂ ਤੇ ਸ਼ੋਰ ਕਰਕੇ ਮੋਰ ਬੋਲਦੇ ਨੇ, ਬਬੀਏ ਬੋਲਦੇ ਨੇ ਕਾਲੇ ਰੰਗ ਦੇ ਬੱਦਲਾਂ ਦੀ ਗੜਗੜਾਹਟ ਸੁਣ ਕੇ।
ਜਥਾ ਕੀਰਤਨ ਸੁਣ ਜਗੇ ਆਸੀ,
ਖਾਲਸਾ ਜੀ ਇਸੇ ਤਰ੍ਹਾਂ ਕੀਰਤਨ ਜਦੋਂ ਗੁਰੂ ਸਾਹਿਬ ਜੀ ਦੀ ਕਲਾ ਵਰਤਦੀ, ਮਹਾਰਾਜ ਜੀ ਦਇਆ ਵਰਸਾਉਂਦੇ ਨੇ, ਬਾਣੀ ਸੁਣਦੇ ਨੇ ਸਿੱਖ, ਉਹ ਕੀਰਤਨ ਰੂਪੀ ਜਿਵੇਂ ਮੋਰ ਬੋਲਦੇ ਨੇ ਨਾ, ਇਦਾਂ ਮੋਰਾਂ ਦੇ ਸਮਾਨ ਉਹ ਕੀਰਤਨ ਕਰਦੇ ਮਿੱਠੀ ਮਿੱਠੀ ਆਵਾਜ਼ ਦੇ ਵਿੱਚ। ਜਗਿਆਸੂ
ਬਸੇ ਹਿਰਦੇ ਪੁਨ ਗਾਏ ਪ੍ਰਕਾਸ਼ੀ,
ਉਹਨਾਂ ਦੇ ਹਿਰਦਿਆਂ ਦੇ ਵਿੱਚ ਉਹ ਗੁਰਬਾਣੀ ਵਸਦੀ ਆ ਔਰ ਉਹਨਾਂ ਦੇ ਹਿਰਦਿਆਂ ਚ ਪ੍ਰਕਾਸ਼ ਕਰਦੀ ਹੈ।
ਦਾਦਰ ਟੇਰਤ ਹੈ ਚਹੁ ਔਰ,
ਜਿਵੇਂ ਬੱਦਲ ਵੇਖ ਕੇ ਨਾ, ਦਾਦਰ ਕਹਿੰਦੇ ਨੇ ਡੱਡੂਆਂ ਨੂੰ, ਡੱਡੂ ਬੋਲਣ ਲੱਗ ਪੈਂਦੇ ਬੜੀ ਬੜੀ ਉੱਚੀ ਆਵਾਜ਼ ਚ, ਮੀਂਹ ਦਾ ਜਦੋਂ ਮੌਸਮ ਹੁੰਦਾ ਹੈ ਸਾਵਣ ਭਾਦਰੋਂ ਚ, ਡੱਡੂ ਬੜੀ ਉੱਚੀ ਉੱਚੀ ਆਵਾਜ਼ ਚ ਬੋਲਦੇ ਨੇ, ਕਹਿੰਦੇ ਜਿਵੇਂ ਡੱਡੂ ਬੋਲਦੇ ਨੇ ਚਾਰੇ ਪਾਸੇ।
ਜਿਮ ਸਿੱਖ ਪੜੇ ਗਿਰਾ ਗੁਰ ਜੋਰ,
ਕਹਿੰਦੇ ਇਸੇ ਪ੍ਰਕਾਰ ਨਾਲ ਜਦੋਂ ਕੀਰਤਨ ਦੀ ਕੀਰਤਨ ਦਾ ਮੀਂਹ ਵਰਸਦਾ ਨਾ, ਤੇ ਗੁਰੂ ਕੇ ਸਿੱਖ ਬੜੇ ਪਿਆਰ ਨਾਲ ਗੁਰੂ ਕੀ ਬਾਣੀ ਜ਼ੋਰ ਜ਼ੋਰ ਨਾਲ ਪੜ੍ਹਦੇ ਹਨ।
ਬਹੁ ਜਲ ਪਾਏ ਮੁਦਤ ਪੇ ਮੀਨ,
ਮੀਂਹ ਪੈਣ ਦੇ ਨਾਲ ਜਿਵੇਂ ਮੱਛੀਆਂ ਬੜੀਆਂ ਖੁਸ਼ ਹੁੰਦੀਆਂ, ਪਾਣੀ ਉਹਨਾਂ ਨੂੰ ਜ਼ਿਆਦਾ ਮਿਲਦਾ, ਉਹਨਾਂ ਦਰਿਆਵਾਂ ਚ ਪਾਣੀ ਭਰਦਾ ਮੀਂਹ ਪੈਣ ਨਾਲ, ਕਹਿੰਦੇ ਜਿਵੇਂ ਮੱਛੀਆਂ ਬੜੀਆਂ ਮੁਦਤ ਹੁੰਦੀਆਂ ਨੇ।
ਜਥਾ ਸਿੱਖ ਗੁਰ ਪ੍ਰੇਮ ਪ੍ਰਵੀਨ,
ਇਸੇ ਤਰ੍ਹਾਂ ਗੁਰੂ ਕੇ ਸਿੱਖ ਗੁਰੂ ਦੇ ਪ੍ਰੇਮ ਦੇ ਵਿਚ ਭਿੱਜੇ ਹੋਏ ਹਨ।
ਜਰਿਓ ਜਵਾਸਾ ਜਰਿਓ ਨ ਜਲ ਕੋ,
ਖਾਲਸਾ ਜੀ ਜਦੋਂ ਮੀਂਹ ਪੈਂਦਾ ਨਾ ਤੇ ਇੱਕ ਜਵਾਸੇ ਦਾ ਪੌਦਾ ਹੁੰਦਾ, ਉਹਦੇ ਤੇ ਪਾਣੀ ਪਵੇ ਤੇ ਸੜ ਜਾਂਦਾ, ਕਹਿੰਦੇ ਜਿਵੇਂ ਜਵਾਸੇ ਦਾ ਦਰਖਤ ਜਵਾਸੇ ਦਾ ਪੌਦਾ ਮੀਂਹ ਪੈਣ ਨਾਲ ਸੜ ਜਾਂਦਾ, ਉਹਦੇ ਕੋਲੋਂ ਪਾਣੀ ਜਰਿਆ ਨਹੀਂ ਜਾਂਦਾ।
ਸੁਣ ਨਿੰਦਕ ਜਸ ਗੁਰੂ ਬਿਮਲ ਕੋ,
ਇਸੇ ਤਰ੍ਹਾਂ ਜਿਹੜੇ ਗੁਰੂ ਘਰ ਦੇ ਨਿੰਦਕ ਨੇ, ਗੁਰੂ ਦਾ ਜਸ ਸੁਣ ਕੇ ਉਹ ਵੀ ਸੜ ਬਲ ਜਾਂਦੇ ਨੇ, ਉਹਨਾਂ ਨੂੰ ਵੀ ਸਾੜਾ ਪੈ ਜਾਂਦਾ, ਜਵਾਸੇ ਵਾਂਗਰ ਉਹ ਵੀ ਸੜ ਬਲ ਜਾਂਦੇ ਨੇ।
ਹਰਿਆਵਲ ਸਗਰੇ ਜਗ ਸਰਤਾ ਕੋ ਪਰਵਾ ਬੋ ਬਾਡਾ,
ਬਿਆਸ ਦਰਿਆ ਦਾ ਪ੍ਰਵਾਹ ਵਧ ਗਿਆ, ਜਦੋਂ ਮੀਂਹ ਪੈਂਦਾ ਤੇ ਦਰਿਆ ਭਰ ਕੇ ਵਗਣ ਲੱਗ ਪੈਂਦੇ ਨੇ, ਲਾਗੇ ਦਰਿਆ ਵਗਦਾ ਸੀ ਨਾ ਬਿਆਸ, ਕਹਿੰਦੇ ਮੀਂਹ ਪੈਣ ਕਰਕੇ ਬਿਆਸ ਦਰਿਆ ਦਾ ਪ੍ਰਵਾਹ ਵਧ ਗਿਆ, ਬੜੀ ਤੇਜ਼ੀ ਨਾਲ ਜਲ ਚੱਲਦਾ।
ਜਗ ਕੰਠਨ ਤੇ ਜਲ ਕੋ ਕਾਡਾ,
ਦੋਵਾਂ ਕਿਨਾਰਿਆਂ ਤੋਂ ਪਾਣੀ ਬਾਹਰ ਨੂੰ ਵਗ ਕੇ ਚੱਲਦਾ ਹੈ।
ਜਿਮ ਭਗਤਨ ਕੈ ਪ੍ਰੇਮ ਪ੍ਰਵਾਹੁ,
ਕਹਿੰਦੇ ਇਸੇ ਤਰ੍ਹਾਂ ਜਿਵੇਂ ਭਗਤਾਂ ਦੇ ਹਿਰਦਿਆਂ ਚ ਪ੍ਰੇਮ ਦਾ ਪ੍ਰਵਾਹ ਵਧਦਾ ਨਾ, ਏਦਾਂ ਬਿਆਸ ਦਰਿਆ ਚ ਪਾਣੀ ਵਧਿਆ ਹੋਇਆ। ਇਸੇ ਤਰ੍ਹਾਂ ਕਹਿੰਦੇ ਭਗਤਾਂ ਦੇ ਹਿਰਦਿਆਂ ਚ ਪ੍ਰੇਮ ਦਾ ਪ੍ਰਵਾਹ ਵਧਦਾ ਹੈ।
ਰਸ ਕੋ ਲੈ ਬੇ ਵਧੇ ਉਮਾਹੁ,
ਭਗਤੀ ਦਾ ਰਸ ਲੈਣ ਵਾਸਤੇ ਹੋਰ ਜ਼ਿਆਦਾ ਉਮਾਹ ਵਿਚ ਵਧਦੇ ਹਨ।
ਪਾਵਸ ਪਾਏ ਬੀਜ ਬੋ ਉਪਜੈ,
ਖਾਲਸਾ ਜੀ ਜਦੋਂ ਮੀਂਹ ਪੈਂਦਾ ਬਰਸਾਤ ਨਾਲ ਧਰਤੀ ਵਿਚ ਬੀਜ ਉਗਦੇ ਹਨ।
ਜਿਮ ਸਿੱਖੀ ਤੇ ਗੁਣ ਗਨ ਨਿਪਜੈ,
ਇਸੇ ਤਰ੍ਹਾਂ ਸਿੱਖੀ ਦੇ ਮੀਂਹ ਦੇ ਨਾਲ ਖਾਲਸਾ ਜੀ ਸ਼ੁਭ ਗੁਣ ਪੈਦਾ ਹੁੰਦੇ ਨੇ, ਜਿਵੇਂ ਮੀਂਹ ਪੈਣ ਨਾਲ ਧਰਤੀ ਚੋਂ ਬੀਜ ਪੈਦਾ ਹੋ ਜਾਂਦੇ ਨੇ, ਇੱਦਾਂ ਗੁਰੂ ਕੀ ਸਿੱਖੀ ਦਾ ਮੀਂਹ ਵਰਸਣ ਨਾਲ ਸ਼ੁਭ ਗੁਣ ਹਿਰਦੇ ਚ ਪੈਦਾ ਉਪਜਦੇ ਹੁੰਦੇ ਨੇ।
ਸਤਗੁਰ ਸਲਤਾ ਕੇ ਤਟ ਜਾਏ,
ਸਤਗੁਰੂ ਰੂਪੀ ਦਰਿਆ ਦੇ ਕਿਨਾਰੇ ਜਾ ਕੇ
ਬੈਠ ਬਿਲੋ ਕੇ ਜਲ ਸਮੁਦਾਏ,
ਗੁਰੂ ਕੇ ਸਿੱਖ ਆ ਕੇ ਆਨੰਦ ਮਾਣਦੇ। ਇੱਧਰ ਜਦੋਂ ਬਿਆਸ ਦਰਿਆ ਵਗਦਾ ਨਾ ਭਰ ਕੇ, ਤੇ ਗੁਰੂ ਹਰਗੋਬਿੰਦ ਸਾਹਿਬ ਦਰਿਆ ਦੇ ਕਿਨਾਰੇ ਆ ਬਹਿੰਦੇ ਨੇ, ਕਈ ਕਈ ਘੰਟੇ ਗੁਰੂ ਹਰਗੋਬਿੰਦ ਸਾਹਿਬ ਜੀ ਦਰਿਆ ਦੇ ਕਿਨਾਰੇ ਬੈਠ ਕੇ ਦਰਿਆ ਦਾ ਮਨ ਮੋਹਣ ਵਾਲਾ ਦ੍ਰਿਸ਼ ਵੇਖਦੇ ਨੇ।
ਬੜੇ ਵੇਦ ਤੇ ਬਗੇ ਪ੍ਰਵਾਹੁ,
ਸਤਿਗੁਰੂ ਜੀ ਵੇਖਦੇ ਨੇ ਕਿ ਬਿਆਸ ਦਰਿਆ ਬੜੇ ਤੇਜ਼ੀ ਨਾਲ ਵਹਿੰਦਾ, ਇੰਨੀ ਤੇਜ਼ੀ ਨਾਲ ਕਿ ਹਾਥੀਆਂ ਨੂੰ ਵੀ ਰੋੜ ਕੇ ਲੈ ਜਾਵੇ।
ਕਾਸ਼ਟ ਬਹੇ ਜਾਏ ਗਨ ਮਾਹੂ,
ਦਰਿਆ ਦੇ ਵਿਚ ਲੱਕੜੀਆਂ ਦੇ ਢੇਰਾਂ ਦੇ ਢੇਰ ਵਹਿੰਦੇ ਚਲੇ ਜਾ ਰਹੇ, ਦਰਖਤਾਂ ਦੇ ਦਰਖਤ ਪੁੱਟੇ ਹੋਏ ਉਹ ਦਰਿਆ ਚ ਵਹਿੰਦੇ ਜਾਂਦੇ ਵੇਖ ਮਹਾਰਾਜ ਜੀ ਵੇਖਦੇ ਨੇ।
ਨੀਰ ਨਵੀਨ ਮਲੀਨ ਸੁਪੀਨ,
ਕਹਿੰਦੇ ਜਿਹੜਾ ਪਾਣੀ ਆ ਉਹ ਨਵਾਂ ਪਾਣੀ ਆ ਰਿਹਾ ਹੈ ਪਿੱਛੋਂ ਪਹਾੜਾਂ ਤੋਂ ਉਤਰ ਕੇ, ਬੜਾ ਸਾਫ਼ ਸੁਥਰਾ ਤੇ ਸਵੱਛ ਹੈ ਤੇ ਵਿਚ ਕਿਤੇ ਕਿਤੇ ਮੈਲਾ ਵੀ ਨਜ਼ਰ ਆਉਂਦਾ।
ਕਰ ਜੁੱਤ ਤਟ ਕੋ ਟਾਹਨ ਕੀਨ,
ਪਾਣੀ ਜਦੋਂ ਜ਼ੋਰ ਨਾਲ ਵਗਦਾ ਤੇ ਕਿਨਾਰਿਆਂ ਨੂੰ ਢਾਹ ਢਾਹ ਕੇ ਆਪਣੇ ਵਿਚ ਵਹਾ ਕੇ ਲੈ ਜਾਂਦਾ। ਭਾਈ ਸਾਹਿਬ ਵੇਖੋ, ਇਨ ਬਿਨ ਉਹੋ ਜਿਹਾ ਨਕਸ਼ਾ ਬੰਨ ਰਹੇ ਵੀ ਸਾਡੀਆਂ ਅੱਖਾਂ ਸਾਹਮਣੇ ਉਦਾਂ ਦੀ ਤਸਵੀਰ ਬਣ ਜਾਏ। ਇਹਨੂੰ ਸਰਵਣ ਦਰਸ਼ਨ ਕਹਿੰਦੇ ਨੇ, ਸਰਵਣ ਦਰਸ਼ਨ ਕਰਾ ਰਹੇ ਨੇ ਪੂਰਾ। ਜੇ ਕਿਤੇ ਸੁਰਤ ਉੱਥੇ ਹੀ ਲੈ ਜਾਈਏ ਤੇ ਸਭ ਕੁਝ ਸਾਹਮਣੇ ਨਜ਼ਰ ਆਉਂਦਾ, ਏਦਾਂ ਲੱਗਦਾ ਬਿਆਸ ਦਰਿਆ ਤੇ ਕੰਢੇ ਤੇ ਛੇਵੇਂ ਪਾਤਸ਼ਾਹ ਬੈਠੇ ਨੇ, ਦਰਿਆ ਵਗਦਾ ਵੇਖ ਰਹੇ ਨੇ। ਦਰਿਆ ਚ ਕੀ ਹੋ ਰਿਹਾ? ਉਹਦੇ ਚ ਲੱਕੜਾਂ ਵਹਿੰਦੀਆਂ ਆਉਂਦੀਆਂ ਨੇ। ਬਿਆਸ ਦਰਿਆ ਦਾ ਜਿਹੜਾ ਪਾਣੀ ਬਰਸਾਤਾਂ ਵਿਚ ਮੈਲਾ ਹੋ ਜਾਂਦਾ ਨਾ ਤੇ ਮਲੀਨ ਜਿਹਾ ਪਾਣੀ ਆ ਰਿਹਾ ਤੇ ਫਿਰ ਉਹ ਕਿਨਾਰਿਆਂ ਨੂੰ ਢਾਉਂਦਾ, ਜਦੋਂ ਭਰ ਕੇ ਵਗਦਾ ਤੇ ਦੋਵਾਂ ਪਾਸਿਆਂ ਦੇ ਕਿਨਾਰਿਆਂ ਨੂੰ ਢਾ ਕੇ ਆਪਣੇ ਚ ਸਮਾਉਂਦਾ ਹੈ।
ਸਹਿਤ ਅਨੇਕ ਵਿਕਾਰ ਅਸ਼ੇਖੂ,
ਕਹਿੰਦੇ ਇਸੇ ਪ੍ਰਕਾਰ ਨਾਲ ਜਦੋਂ ਗੁਰੂ ਗਿਆਨ ਦਾ ਦਰਿਆ ਵਗਦਾ ਉਦੋਂ ਵਿਕਾਰਾਂ ਦੇ ਕਿਨਾਰੇ ਢੱਠ ਜਾਂਦੇ ਹਨ।
ਅਤੇ ਗਿਆਨ ਜਿਮ ਰਾਗ ਅਰ ਦਵੈਖੂ,
ਕਹਿੰਦੇ ਗਿਆਨ ਦੇ ਨਾਲ ਜਿਵੇਂ ਰਾਗ ਤੇ ਦਵੈਸ਼ ਕੱਟੇ ਜਾਂਦੇ ਨੇ, ਏਦਾਂ ਦੋਵੇਂ ਕਿਨਾਰੇ ਢੱਠ ਰਹੇ ਨੇ।
ਕਬ ਕਬ ਲਗੇ ਤਾਂ ਦੀਵਾਨ,
ਕਦੇ ਕਦੇ ਸਤਿਗੁਰੂ ਜੀ ਦਰਿਆ ਦੇ ਕਿਨਾਰੇ ਤੇ ਹੀ ਦੀਵਾਨ ਸਜਾ ਲੈਂਦੇ, ਕਹਿੰਦੇ ਅੱਜ ਇੱਥੇ ਹੀ ਦੀਵਾਨ ਸਜਾਓ। ਬਿਆਸ ਦਰਿਆ ਦੇ ਕੰਢੇ ਮਹਾਰਾਜ ਜੀ ਦੀਵਾਨ ਸਜਾ ਲੈਂਦੇ ਨੇ।
ਕਰੇ ਰਬਾਬੀ ਸ਼ਬਦ ਸੁਗਾਨ,
ਗੁਰੂ ਕੇ ਸਿੱਖ ਰਬਾਬੀ ਕਿਨਾਰੇ ਤੇ ਬੈਠੇ ਦਰਿਆ ਦੇ ਉੱਤੇ, ਬੜੀ ਸੋਹਣੀ ਰਮਣੀਕ ਹਵਾ ਚੱਲਦੀ ਤੇ ਗਾਇਨ ਕਰਦੇ, ਕੀਰਤਨ ਨੂੰ ਗਾਇਨ ਕਰਦੇ, ਮਲਾਰ ਰਾਗ ਗਾਉਂਦੇ ਨੇ, ਮੇਘ ਰਾਗ ਗਾਉਂਦੇ ਨੇ।
ਦੇ ਦੇ ਲੋਕ ਮਿਲੇ ਉਪਹਾਰਾ,
ਭਗਤਾਂ ਬੜੀਆਂ ਆਉਂਦੀਆਂ ਉਪਹਾਰ ਲੈ ਕੇ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਦੀਆਂ ਨੇ।
ਜਾਣੇ ਗੁਰੂ ਪ੍ਰਤਾਪ ਪ੍ਰਤਾਪ ਉਦਾਰਾ
ਸਤਿਗੁਰਾਂ ਦਾ ਪ੍ਰਤਾਪ ਸਮਝਦੇ ਜਾਣਦੇ ਹਨ
ਗ੍ਰਾਮ ਗ੍ਰਾਮ ਘਰ ਘਰ ਤਿਸ ਦੇਸ਼
ਜਿਹੜੇ ਜਿਹੜੇ ਦੇ ਜਿੰਨੇ ਗ੍ਰਾਮ ਦੂਰ ਦੂਰ ਤੱਕ ਦੇ ਜਿੰਨੇ ਗ੍ਰਾਮ ਤੇ ਉਹਨਾਂ ਦੇ ਘਰ ਹਨ
ਵਧਿਓ ਨਿਤਾ ਪ੍ਰਤ ਤੇਜ ਵਿਸ਼ੇਸ਼
ਸਤਿਗੁਰਾਂ ਦਾ ਤੇਜ ਪ੍ਰਤਾਪ ਦਿਨ ਪ੍ਰਤੀ ਦਿਨ ਇਲਾਕੇ ਵਿਚ ਵਧਦਾ ਚੱਲਿਆ ਜਾ ਰਿਹਾ ਮਹਾਰਾਜ ਜੀ ਦੀ ਮਹਿਮਾ ਵਧਦੀ ਚੱਲੀ ਜਾ ਰਹੀ ਹੈ
ਬਹੁਤ ਕਾਵ ਵਿਧੀ ਏਕੇ ਘੋਰੇ
ਖਾਲਸਾ ਜੀ ਭਾਈ ਵਿਧੀ ਚੰਦ ਦਾ ਜਿਹੜਾ ਘੋੜਾ ਸੀ ਨਾ ਉਹ ਜੰਗ ਦੇ ਮੈਦਾਨ ਚ ਬੜਾ ਜ਼ਖਮੀ ਹੋ ਚੁੱਕਾ ਸੀ ਮਰਿਆ ਤਾਂ ਨਹੀਂ ਸੀ ਪਹਿਲਾਂ ਜੰਗ ਚ ਪਰ ਉਹਨੂੰ ਜ਼ਖਮ ਬੜੇ ਲੱਗੇ ਹੋਏ ਸਨ
ਮ੍ਰਿਤਕ ਪਇਓ ਸੋ ਪੀ ਤਿਸ ਠੌਰੇ
ਉੱਥੇ ਹੀ ਬਿਆਸ ਦਰਿਆ ਦੇ ਕੰਢੇ ਤੇ ਭਾਈ ਵਿਧੀ ਚੰਦ ਦੇ ਘੋੜੇ ਦਾ ਸਰੀਰ ਛੁੱਟ ਗਿਆ ਕਿਉਂਕਿ ਜ਼ਖਮੀ ਹੋਇਆ ਹੋਇਆ ਸੀ ਕੁਝ ਦਿਨਾਂ ਬਾਅਦ ਘੋੜੇ ਦਾ ਸਰੀਰ ਕਹਿੰਦੇ ਛੁੱਟ ਗਿਆ ਉੱਥੇ ਉਸੇ ਜਗ੍ਹਾ ਦੇ ਉੱਤੇ ਘੋੜੇ ਦਾ ਸਰੀਰ ਦਫ਼ਨ ਕੀਤਾ ਗਿਆ
ਅਪਰ ਸੁਪੱਟ ਕੇ ਮਰੇ ਤੁਰੰਗ
ਹੋਰ ਵੀ ਕਈ ਸੂਰਮਿਆਂ ਦੇ ਘੋੜੇ ਜਿਹੜੇ ਜ਼ਖਮੀ ਹੋ ਗਏ ਸੀ ਉਹ ਬਾਅਦ ਵਿਚ ਮਰ ਗਏ
ਕੀਤਕ ਜੋਧਾ ਕਾਇਲ ਅੰਗ
ਕਈ ਜੋਧੇ ਜ਼ਖਮੀ ਬੜੇ ਸਨ ਉਹਨਾਂ ਦੇ ਜ਼ਖਮ ਕਈ ਕਈ ਦਿਨ ਲੱਗ ਜਾਂਦੇ ਜ਼ਖਮ ਸੀਵਣ ਤੇ
ਸਭ ਕੀ ਖਾਨ ਪਾਨ ਸੁਧ ਸਾਰੀ
ਸਤਿਗੁਰੂ ਜੀ ਉਹਨਾਂ ਜਿੰਨੇ ਜ਼ਖਮੀ ਯੋਧੇ ਨੇ ਨਾ ਸਾਰਿਆਂ ਦੀ ਖਾਨ ਪਾਨ ਦੀ ਖਬਰ ਲੈ ਕੇ ਰੱਖਦੇ ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਹੋਵੇ ਮਹਾਰਾਜ ਜੀ ਜਾ ਕੇ ਆਪ ਉਹਨਾਂ ਨੂੰ ਪੁੱਛ ਕੇ ਉਹਨਾਂ ਦੇ ਦੁੱਖ ਦੂਰ ਕਰਦੇ ਨੇ
ਲੇਤ ਸਦਾ ਗੁਰ ਕਰੁਣਾ ਧਾਰੀ
ਸਤਿਗੁਰੂ ਜੀ ਆਪ ਕੱਲੇ ਕੱਲੇ ਦੀ ਖਬਰ ਲੈਣ ਜਾਂਦੇ ਜਿਹੜਾ ਕੋਈ ਜ਼ਖਮੀ ਹੈ ਨਾ ਆਪ ਰੋਜ਼ ਜਾ ਕੇ ਪੁੱਛਦੇ ਭਾਈ ਸਿੱਖਾ ਅੱਜ ਦੱਸ ਕੀ ਹਾਲ ਹੈ ਤੇਰਾ ਦਰਦ ਦਾ ਕੀ ਹਾਲ ਹੈ ਇਹਦਾ ਆਪ ਜਾ ਕੇ ਸਤਿਗੁਰੂ ਦੀ ਕੱਲੇ ਕੱਲੇ ਸਿੱਖ ਦੀ ਪੁੱਛ ਪੜਤਾਲ ਕਰਦੇ ਨੇ
ਲੱਗੇ ਖਰੀਦਣ ਹਿਆ ਬੜ ਮੋਲ
ਘੋੜਿਆਂ ਦੀ ਕਿੱਲਤ ਹੋ ਗਈ ਘੋੜੇ ਘਟ ਗਏ ਸਤਿਗੁਰਾਂ ਨੇ ਸੌਦਾਗਰਾਂ ਨੂੰ ਸੁਨੇਹ ਭੇਜ ਦਿੱਤੇ ਵੀ ਘੋੜੇ ਲਿਆਓ ਮਹਾਰਾਜ ਜੀ ਘੋੜੇ ਖਰੀਦਣ ਲੱਗੇ
ਤਾਂ ਅਦਕ ਬਲ ਜੁੱਤਿਆਰ ਲੋਲ
ਬੜੇ ਬੜੇ ਕੀਮਤੀ ਚੰਚਲ ਘੋੜੇ ਜਿਹੜੇ ਬਲ ਨਾਲ ਚੱਲਣ ਵਾਲੇ ਮਹਾਰਾਜ ਜੀ ਖਰੀਦਦੇ ਹਨ
ਦੇਤ ਪਏ ਸਿੱਖਣ ਕੇ ਤਰੇ
ਜਿਨ੍ਹਾਂ ਸਿੱਖਾਂ ਦੇ ਘੋੜੇ ਮਰ ਗਏ ਸੀ ਉਹ ਘੋੜੇ ਖਰੀਦ ਕੇ ਮਹਾਰਾਜ ਜੀ ਨੂੰ ਇਹਨਾਂ ਨੂੰ ਦਿੱਤੇ ਰੱਖ ਰਿਹਾ ਵੀ ਇਹਦੇ ਤੇ ਸਵਾਰ ਹੋਵੋ ਹੁਣ ਨਵੇਂ ਘੋੜੇ ਮਹਾਰਾਜ ਜੀ ਨੇ ਯੋਧਿਆਂ ਨੂੰ ਵੰਡੇ ਹਨ
ਲੈ ਲੈ ਸੁਪੱਟ ਸਰਾਹਤ ਚਰੇ
ਨਵੇਂ ਘੋੜੇ ਲੈ ਕੇ ਫਿਰ ਯੋਧਿਆਂ ਚ ਤਕਸੀਮ ਕਰ ਦਿੱਤੇ ਨੇ ਯੋਧੇ ਬੜੇ ਖੁਸ਼ ਹੋ ਕੇ ਘੋੜਿਆਂ ਤੇ ਸਵਾਰ ਹੁੰਦੇ ਨੇ
ਬਹੁ ਕੀਮਤ ਕੋਹਿਆ ਨੈ ਪਾਵੇ
ਸਤਿਗੁਰਾਂ ਦੀ ਮਨ ਪਸੰਦ ਦਾ ਘੋੜਾ ਗੁਰੂ ਸਾਹਿਬ ਨੂੰ ਨਹੀਂ ਮਿਲ ਰਿਹਾ ਕਿਉਂਕਿ ਮਹਾਰਾਜ ਜੀ ਦਾ ਘੋੜਾ ਮਾਰਿਆ ਜਾ ਚੁੱਕਾ ਸੀ ਉਹੋ ਜਿਹਾ ਘੋੜਾ ਮਹਾਰਾਜ ਜੀ ਨੂੰ ਦੁਬਾਰਾ ਨਹੀਂ ਮਿਲਿਆ ਮਹਾਰਾਜ ਜੀ ਬਹੁ ਕੀਮਤੀ ਘੋੜਾ ਚਾਹੁੰਦੇ ਨੇ
ਜਿਸ ਪਰ ਗੁਰੂ ਚੜੇ ਹਰ ਥਾਵੇਂ
ਗੁਰੂ ਹਰਗੋਬਿੰਦ ਸਾਹਿਬ ਆਪ ਚੜਨ ਉਹੋ ਜਿਹਾ ਘੋੜਾ ਹਾਲੇ ਤੱਕ ਮਹਾਰਾਜ ਜੀ ਨੂੰ ਨਹੀਂ ਮਿਲਿਆ ਉਹ ਵੀ ਤਾਂ ਕਰੋੜਾਂ ਚੋਂ ਇੱਕ ਅੱਧਾ ਹੋਣਾ ਸੀ ਜਿਹਨੇ ਤਪੱਸਿਆ ਕੀਤੀ ਹੋਵੇ ਗੁਰੂ ਸਾਹਿਬ ਦੀ ਸਵਾਰੀ ਵਾਸਤੇ ਕਹਿੰਦੇ ਉਹ ਘੋੜਾ ਇਹੋ ਜਿਹਾ ਕੀਮਤੀ ਮਹਾਰਾਜ ਜੀ ਨੂੰ ਨਹੀਂ ਮਿਲਿਆ ਜਿਹਦੇ ਤੇ ਸਤਿਗੁਰੂ ਆਪ ਸਵਾਰ ਹੋ ਸਕਣ
ਵਡੋ ਚਲਾਕ ਬਲੀ ਤਨ ਹੋਏ
ਮਹਾਰਾਜ ਜੀ ਚਾਹੁੰਦੇ ਵੀ ਬੜਾ ਚਲਾਕ ਚੰਚਲ ਬਲੀ ਘੋੜਾ ਹੋਵੇ
ਸਤਿਗੁਰ ਭਾਰੀ ਉਚਾਵੇਂ ਸੋਏ
ਗੁਰੂ ਸਾਹਿਬ ਦਾ ਭਾਰ ਚੁੱਕਣ ਵਾਲਾ ਘੋੜਾ ਖਾਲਸਾ ਜੀ ਘੰਟੇ ਬਾਅਦ ਘੋੜਾ ਬਦਲਣਾ ਪੈਂਦਾ ਸੀ ਮਹਾਰਾਜ ਜੀ ਨੂੰ ਇੰਨਾ ਵਜਨ ਸੀ ਸਰੀਰ ਦਾ 7.5 ਮਣ ਵਜਨ 6ਵੇਂ ਪਾਤਸ਼ਾਹ ਦੇ ਸਰੀਰ ਦਾ ਪੱਕਾ ਫਿਰ ਘੋੜੇ ਹੁਣ ਘੋੜਾ ਇੰਨਾ ਕੋਈ ਤਾਕਤਵਰ ਬਲੀ ਹੋਵੇ ਉਹੀ ਮਹਾਰਾਜ ਜੀ ਦਾ ਵਜਨ ਚੱਲ ਸਕਦਾ ਸੀ
ਨਹਿ ਪਸੰਦ ਮੈਂ ਕੋਹਿਆ ਆਵੇ
ਸੌਦਾਗਰ ਘੋੜੇ ਤਾਂ ਬੜੇ ਲਿਆਏ ਪਰ ਗੁਰੂ ਸਾਹਿਬ ਦੇ ਮਨ ਨੂੰ ਕੋਈ ਘੋੜਾ ਚੰਗਾ ਨਹੀਂ ਲੱਗਾ
ਗੁਰ ਅਸਵਾਰੀ ਜੋ ਨਿਬਰਹਾਏ
ਸਤਿਗੁਰਾਂ ਦੀ ਸਵਾਰੀ ਵਾਸਤੇ ਘੋੜਾ ਹੋਵੇ ਇਹੋ ਜਿਹਾ ਘੋੜਾ ਨਹੀਂ ਮਿਲਿਆ ਘੋੜੇ ਖਰੀਦੇ ਬੜੇ ਸਿੱਖਾਂ ਨੂੰ ਵੰਡ ਦਿੱਤੇ ਨੇ ਪਰ ਮਹਾਰਾਜ ਜੀ ਨੂੰ ਆਪਣੇ ਵਾਸਤੇ ਕੋਈ ਚੰਗਾ ਵਧੀਆ ਬਲੀ ਘੋੜਾ ਨਹੀਂ ਮਿਲ ਰਿਹਾ ਜਿਹੜਾ ਸਤਿਗੁਰਾਂ ਦਾ ਵਜਨ ਚੱਲ ਸਕੇ
ਸਿਮਰਤ ਹੈ ਨਿਤ ਪ੍ਰਥਮ ਤੁਰੰਗ
ਮਹਾਰਾਜ ਜੀ ਆਪਣੇ ਪਹਿਲੇ ਘੋੜੇ ਨੂੰ ਯਾਦ ਕਰਦੇ ਕਹਿੰਦੇ ਸਾਡਾ ਘੋੜਾ ਬੜਾ ਬਲੀ ਸੀ ਉਹ ਬੜੇ ਗੁਣਾ ਵਾਲਾ ਸੀ ਆਪਣੇ ਪਹਿਲੇ ਘੋੜੇ ਨੂੰ ਨਾ ਮਹਾਰਾਜ ਜੀ ਯਾਦ ਕਰਦੇ ਨੇ
ਗੁਣ ਗਨ ਸਰ ਬਹੁ ਤੇਜ ਸੇ ਅੰਗ
ਸਾਰੇ ਗੁਣ ਸੀ ਮਨ ਦੇ ਨਾਲ ਮਿਲ ਕੇ ਚੱਲਦਾ ਸੀ ਬੜੀ ਸੋਹਣੀ ਚਾਲ ਚੱਲਦਾ ਸੀ
ਲਾਹੌਰ ਤੇ ਬੋ ਕਰੇ ਉਪਾਏ
ਲਾਹੌਰ ਤੋਂ ਬੜੇ ਉਪਾ ਕੀਤੇ ਵੀ ਸ਼ਾਇਦ ਲਾਹੌਰ ਤੋਂ ਕੋਈ ਚੰਗਾ ਘੋੜਾ ਮਿਲ ਜਾਏ
ਸਭ ਕੇ ਹਮ ਲਿਆਏ ਹਰ ਖਾਏ
ਮਹਾਰਾਜ ਜੀ ਕਹਿੰਦੇ ਜਿਹੜਾ ਉਹ ਪਹਿਲਾ ਘੋੜਾ ਸੀ ਨਾ ਅਸੀਂ ਲਾਹੌਰ ਤੋਂ ਮੰਗਾਇਆ ਸੀ ਅਸੀਂ ਸੁਣਿਆ ਸੀ ਵੀ ਲਾਹੌਰ ਵਿਚ ਬੜਾ ਕੀਮਤੀ ਘੋੜਾ ਤੇ ਉਹ ਘੋੜਾ ਸੀ ਉਥੋਂ ਖਰੀਦ ਕੇ ਲਿਆਂਦਾ ਸੀ ਬੜੀ ਖੁਸ਼ੀ ਦੇ ਨਾਲ।
ਰੰਕਾਲ ਦੀ ਨਸੀ ਸਵਾਰੀ,
ਕਾਫੀ ਸਮਾਂ ਉਹ ਸਾਡੇ ਥੱਲੇ ਰਿਹਾ, ਅਸੀਂ ਉਹਦੀ ਸਵਾਰੀ ਕੀਤੀ ਹੈ।
ਲਗੇ ਕਾਵਗਨ ਮ੍ਰਿਤੂ ਕੋ ਧਾਰੀ,
ਪਰ ਉਹ ਇੰਨਾ ਜ਼ਖਮੀ ਹੋਇਆ ਜਦੋਂ ਜੰਗ ਹੋ ਰਿਹਾ ਸੀ, ਉਹਨੇ ਕਈ ਤੀਰ ਖਾਧੇ ਆਪਣੇ ਸਰੀਰ ਤੇ। ਜਿਹੜੇ ਤੀਰ ਦੁਸ਼ਮਣ ਸਾਡੇ ਵੱਲ ਚਲਾਉਂਦੇ ਸੀ ਨਾ, ਉਹ ਲੱਤਾਂ ਚੁੱਕ ਕੇ ਆਪਣੇ ਸਰੀਰ ਤੇ ਚੱਲਦਾ ਰਿਹਾ, ਸਾਨੂੰ ਨੀ ਉਹਨੇ ਕੋਈ ਤੀਰ ਲੱਗਣ ਦਿੱਤਾ। ਮਹਾਰਾਜ ਜੀ ਕਹਿੰਦੇ ਆਖਿਰਕਾਰ ਬਹੁਤ ਸਾਰੇ ਜ਼ਖਮਾਂ ਨੂੰ ਚੱਲਦਾ ਉਹ ਘੋੜਾ ਜੰਗ ਚ ਮਾਰਿਆ ਗਿਆ, ਸ਼ਹੀਦ ਹੋ ਗਿਆ।
ਸਭ ਮੈਂ ਕਹਿ ਕਹਿ ਬਾਤ ਸੁਣਾਵੇਂ,
ਸਾਰਿਆਂ ਵਿੱਚ ਕਹਿ ਕਹਿ ਕੇ ਗੱਲ ਸੁਣਾਉਂਦੇ ਨੇ।
ਬਲੀ ਤੁਰੰਗ ਕਹੂੰ ਜੇ ਪਾਵੇਂ,
ਕਹਿੰਦੇ ਬਈ ਸਿੱਖੋ ਆਲੇ ਦੁਆਲੇ ਗੱਲਾਂ ਪਸਾਰ ਦਿਓ ਵੀ ਚੰਗਾ ਬਲੀ ਘੋੜਾ ਹੋਵੇ, ਇਹੋ ਜਿਹਾ। ਕੀਮਤ ਦੀ ਕੋਈ ਪਰਵਾਹ ਨੀ, ਪੈਸੇ ਜਿੰਨੇ ਮਰਜ਼ੀ ਕੋਈ ਮੰਗ ਲੇ, ਪਰ ਸਾਡੇ ਮਨ ਨੂੰ ਲੱਗਣ ਵਾਲਾ ਚੰਗਾ ਬਲੀ ਬਲਵਾਨ ਘੋੜਾ ਹੋਵੇ।
ਦੁੱਖ ਮੰਗੇ ਉਹ ਤਨ ਦੇਵਨ ਕਰੇ,
ਮੰਗਿਆ ਪੈਸਾ ਦਿਆਂਗੇ ਅਸੀਂ ਜੇ ਕੋਈ ਸਾਨੂੰ ਬਲੀ ਘੋੜਾ ਲਿਆ ਕੇ ਦੇਵੇ।
ਅਪਰ ਖੁਸ਼ੀ ਹਮ ਤਿਸ ਪਰ ਤਰੇ,
ਬੜੀਆਂ ਖੁਸ਼ੀਆਂ ਕਰਾਂਗੇ ਜਿਹੜਾ ਸਾਨੂੰ ਚੰਗਾ ਵਧੀਆ ਬਲੀ ਬਲਵਾਨ ਘੋੜਾ ਲਿਆ ਕੇ ਦੇਵੇ।
ਨਿਕਟ ਨ ਪਈਤ ਹੈ ਇਸ ਦੇਸ਼,
ਇਸ ਦੇਸ਼ ਵਿੱਚ ਸਾਨੂੰ ਨੇੜੇ ਤੇੜੇ ਏਦਾਂ ਦਾ ਕੋਈ ਘੋੜਾ ਨਜ਼ਰ ਨਹੀਂ ਆਉਂਦਾ।
ਬਤਾਵੇ ਕੋ ਅਸ ਬੇਸ,
ਹੁਣ ਕਿਧਰੋਂ ਕੋਈ ਪਤਾ ਹੀ ਦੇਵੇ ਆ ਕੇ ਇਹੋ ਜਿਹੇ ਸਰੂਪ ਵਾਲੇ ਘੋੜੇ ਦਾ, ਕਿ ਕਿਧਰ ਕੋਈ ਇਹੋ ਜਿਹਾ ਘੋੜਾ ਕੋਈ ਦੂਰ ਵੀ ਹੋਵੇ ਨਾ, ਕਾਬਲ ਕਧਾਰ ਚ ਵੀ ਕੋਈ ਪਤਾ ਦੱਸ ਦੇਵੇ, ਤੇ ਤਾਂ ਵੀ ਅਸੀਂ ਸਿੱਖਾਂ ਨੂੰ ਭੇਜ ਕੇ ਉਥੋਂ ਮੰਗਾ ਲਈਏ।
ਇਮਹੀ ਕਿਤਕ ਕਾਲ ਜਬ ਬੀਤਾ,
ਖਾਲਸਾ ਜੀ ਇਸੇ ਤਰ੍ਹਾਂ ਜਦੋਂ ਕੁਝ ਕ ਸਮਾਂ ਬਤੀਤ ਹੋਇਆ,
ਆ ਕੋ ਚਾਹਤ ਚੀਤ ਸੁਨੀਤਾ,
ਮਹਾਰਾਜ ਜੀ ਬੜਾ ਚਾਹੁੰਦੇ ਵੀ ਇਹੋ ਜਿਹਾ ਘੋੜਾ ਮਿਲ ਜਾਏ। ਮਹਾਰਾਜ ਜੀ ਉਡੀਕਦੇ ਨੇ, ਘੋੜਾ ਕੋਈ ਮਿਲ ਨੀ ਰਿਹਾ ਚੰਗਾ ਬਲੀ, ਪਰ ਸਤਿਗੁਰਾਂ ਦੀ ਇੱਛਾ ਤਾਂ ਪੂਰੀ ਹੋਣੀ ਹੈ ਨਾ, ਗੁਰੂ ਦੀ ਇੱਛਾ, ਉਹ ਤਾਂ ਉਹਨਾਂ ਦੇ ਦਰਸ਼ਨ ਕਰਕੇ ਸਿੱਖਾਂ ਦੀਆਂ ਇੱਛਾਵਾਂ ਵੀ ਪੂਰੀਆਂ ਹੁੰਦੀਆਂ। ਤੇ ਮਹਾਰਾਜ ਜੀ ਕਹਿੰਦੇ ਚੰਗਾ ਬਲੀ ਘੋੜਾ ਹੋਵੇ।
ਪੱਛਮ ਦਿਸ਼ ਸੰਗਤ ਸਮੁਦਾਈ,
ਪੱਛਮ ਦਿਸ਼ਾ ਵਿੱਚ ਕਾਬਲ ਕੰਧਾਰ ਅਫਗਾਨਿਸਤਾਨ ਇਸ ਪਾਸੇ ਸਤਿਗੁਰਾਂ ਦੀਆਂ ਬਹੁਤ ਸੰਗਤਾਂ, ਕਾਬਲ ਗੁਰੂ ਘਰ ਦਾ ਸਿੱਖੀ ਦਾ ਕੋਠਾ ਰਿਹਾ, ਬਹੁਤ ਸਿੱਖੀ ਕਾਬਲ ਦੇ ਵਿੱਚ ਰਹੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਬਹੁਤ ਸੰਗਤਾਂ ਕਾਬਲ ਚ ਰਹਿੰਦੀਆਂ ਨੇ।
ਗੁਰ ਦਰਸ਼ਨ ਹਿਤ ਭੀਕ ਠਾਈ,
ਪੱਛਮ ਦਿਸ਼ਾ ਦੀ ਸੰਗਤ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਇੱਕ ਥਾਂ ਤੇ ਇਕੱਠੇ ਹੋਏ, ਇਕੱਠੇ ਚੱਲਦੇ ਸੀ, ਇਹਨੂੰ ਵੀ ਇਕੱਲੇ ਦੁਕੱਲੇ ਚੱਲ ਪਏ, ਦੂਰੋਂ ਆਉਣਾ ਸੀ, ਇਸ ਕਰਕੇ ਕਈ ਸਿੱਖ ਨਗਰਾਂ ਦੇ ਇੱਕ ਥਾਂ ਤੇ ਇਕੱਠੇ ਹੋ ਗਏ ਸਤਿਗੁਰਾਂ ਦੇ ਦਰਸ਼ਨਾਂ ਲਈ।
ਇਸ ਸੰਗਤ ਮੈਂ ਸਿੱਖ ਸੁਭਾਗਾ,
ਉਸ ਸੰਗਤ ਵਿੱਚ ਇੱਕ ਸਿੱਖ ਸੀ, ਉਹਦਾ ਨਾਂ ਸੀ ਭਾਈ ਸੁਭਾਗਾ।
ਤਨੀ ਬੜੋ ਅਰ ਨਾਮ ਸੁਭਾਗਾ,
ਕਹਿੰਦੇ ਭਾਗਾਂ ਵਾਲਾ ਸਿੱਖ ਸੀ ਤੇ ਬੜਾ ਧਨਵਾਨ ਸੀ ਉਹ ਸਿੱਖ, ਹੈ ਵੀ ਭਾਗਾਂ ਵਾਲਾ ਤੇ ਨਾਮ ਵੀ ਉਹਦਾ ਸੁਭਾਗਾ ਸੀ, ਹੈ ਵੀ ਭਾਗਾਂ ਵਾਲਾ ਤੇ ਕਹਿੰਦੇ ਬੜਾ ਧਨਵਾਨ ਸ਼ਾਹੂਕਾਰ ਸਿੱਖ ਸੀ।
ਗੁਰ ਕੀ ਕਾਰ ਸਕੇਲਨ ਕਰਕੇ,
ਗੁਰੂ ਘਰ ਦੀ ਕਾਰ ਇਕੱਠੀ ਕੀਤੀ ਹੋਈ ਸੀ ਦਸਵੰਧ ਦੀ, ਲੱਖਾਂ ਰੁਪਈਆ, ਉਸ ਸਮੇਂ ਉਹ ਲੱਖਪਤੀ ਸੀ, ਕਹਿੰਦੇ ਲੱਖਾਂ ਰੁਪਈਆ ਉਹਨੇ ਗੁਰੂ ਘਰ ਦਾ ਜਿਹੜਾ ਦਸਵੰਧ ਸੀ ਉਹ ਕਈ ਮਹੀਨਿਆਂ ਦਾ ਇਕੱਠਾ ਕਰਕੇ ਰੱਖਿਆ ਹੋਇਆ ਸੀ।
ਵਿਆਲੀ ਨੇ ਗੁਰ ਖੁਸ਼ੀ ਵਿਚਰ ਕੇ,
ਗੁਰੂ ਦੀ ਖੁਸ਼ੀ ਜਾਣ ਕੇ ਚੰਗੇ ਵਧੀਆ ਕੀਮਤੀ ਘੋੜੇ ਉਸ ਇਲਾਕੇ ਚੋ ਕਾਬਲ ਕੰਧਾਰ ਚ ਫਿਰ ਕੇ ਵਧੀਆ ਘੋੜੇ ਖਰੀਦੇ।
ਲੱਖ ਲੱਖ ਕੀ ਕੀਮਤ ਭਾਰੇ,
ਜਿਹੜੇ ਉਹ ਘੋੜੇ ਖਰੀਦੇ ਸਿੱਖ ਨੇ ਉਸ ਸਮੇਂ, ਇੱਕ ਇੱਕ ਘੋੜਾ ਲੱਖ ਰੁਪਈਏ ਦਾ, ਪੰਜ ਘੋੜੇ ਖਰੀਦੇ ਸਿੱਖ ਨੇ 5 ਲੱਖ ਰੁਪਈਏ ਦੇ, ਉਸ ਸਮੇਂ 5 ਲੱਖ ਰੁਪਈਆ ਉਹ ਸਿੱਖ ਨੇ ਖਰਚਿਆ। ਲੱਖ ਲੱਖ ਰੁਪਈਏ ਦੀ ਕੀਮਤ ਦਾ ਇੱਕ ਇੱਕ ਘੋੜਾ ਉਹ ਭਾਈ ਸੁਭਾਗੇ ਨੇ ਖਰੀਦਿਆ।
ਲੋਕ ਹਜ਼ਾਰੋਂ ਸੰਗਤ ਜਾਨ,
5 ਘੋੜੇ ਖਰੀਦੇ ਔਰ ਹਜ਼ਾਰਾਂ ਸੰਗਤਾਂ ਉਥੋਂ ਇਲਾਕੇ ਦੀਆਂ ਨਾਲ ਚੱਲ ਕੇ ਆ ਰਹੀਆਂ ਨੇ।
ਮਿਲ ਕਿਨ ਮੈਂ ਤਬ ਕੀਨ ਪਿਆਨ,
ਸੰਗਤਾਂ ਵਿੱਚ ਮਿਲ ਕੇ ਭਾਈ ਸੁਭਾਗਾ ਉਹ 5 ਘੋੜੇ ਲੈ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਪੱਛਮ ਦਿਸ਼ਾ ਦੀ ਸੰਗਤ ਦੇ ਵਿੱਚ ਮਿਲ ਕੇ ਚੱਲ ਕੇ ਆਇਆ।
ਬਹੁ ਵਿਧ ਤੇ ਕਰ ਕਰ ਚਤੁਰਾਈ,
ਕਿਉਂਕਿ ਰਸਤੇ ਵਿੱਚ ਤੁਰਕਾਂ ਦਾ ਰਾਜ ਸੀ, ਕਿਤੇ ਘੋੜਾ ਖੋਹ ਨਾ ਲੈਣ, ਇਸ ਕਰਕੇ ਬੜੀ ਚਤੁਰਾਈ ਨਾਲ, ਬੜੀ ਸਿਆਣਪ ਨਾਲ ਲੁਕਾ ਲੁਕਾ ਕੇ ਘੋੜੇ ਲੈ ਕੇ ਆਇਆ।
ਤੁਰਕਨ ਤੇ ਨਿਤ ਲੇਤ ਛਪਾਈ,
ਜਿੱਥੇ ਕਿਤੇ ਤੁਰਕਾਂ ਦਾ ਜ਼ੋਰ ਹੁੰਦਾ ਉਥੋਂ ਲੁਕਾ ਲੈਂਦਾ, ਘੋੜਿਆਂ ਤੇ ਝੁੱਲਾਂ ਪਾ ਦਿੰਦਾ ਵੀ ਪਤਾ ਹੀ ਨਾ ਲੱਗੇ ਥੱਲੇ ਕਿਹੋ ਜਿਹਾ ਘੋੜਾ। ਤੇ ਝੁੱਲ ਪਾ ਕੇ ਘੋੜਿਆਂ ਤੇ ਪੜਦਾ ਪਾ ਕੇ ਕਹਿੰਦੇ ਬੜੀ ਛੇਤੀ ਨਾਲ ਚਤਰਾਈ ਨਾਲ ਕਿ ਕਿਸੇ ਤਰੀਕੇ ਸਤਿਗੁਰਾਂ ਕੋਲ ਪਹੁੰਚ ਜਾਣ ਇਹ ਘੋੜੇ, ਕਿਉਂਕਿ ਅੱਗੇ ਪਹਿਲਾਂ ਵੀ ਇੱਕ ਘੋੜਾ ਸਿੱਖ ਲਿਆਇਆ ਸੀ, ਉਹ ਰਸਤੇ ਚ ਤੁਰਕਾਂ ਖੋਹ ਲਿਆ ਸੀ। ਇਸ ਕਰਕੇ ਭਾਈ ਸੁਭਾਗਾ ਜੀ ਲੁਕਾ ਕੇ ਇਹਨਾਂ ਪੰਜਾਂ ਘੋੜਿਆਂ ਨੂੰ ਸੰਗਤ ਦੇ ਵਿੱਚ ਮਿਲਾ ਕੇ ਲਿਆ ਰਹੇ ਨੇ।
ਸੇਵਾ ਕਰਦੇ ਅਨੇਕ ਪ੍ਰਕਾਰ
ਪ੍ਰਕਾਰ ਦੀ ਉਹਨਾਂ ਦੀ ਸੇਵਾ ਕਰਦੇ ਨੇ।
ਆਏ ਪਹੁੰਚੇ ਗੁਰ ਦਰਬਾਰ,
ਚਲਦਿਆਂ ਚਲਦਿਆਂ ਆਖਰਕਾਰ ਗੁਰੂ ਸਾਹਿਬ ਦੇ ਦਰਬਾਰ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਆ ਪਹੁੰਚੇ।
ਨਿਸਾ ਪਈ ਲੱਖ ਦਰਸੈ ਨਾਈ,
ਜਦੋਂ ਪਹੁੰਚੇ ਤੇ ਰਾਤ ਦਾ ਸਮਾਂ ਸੀ ਸ੍ਰੀ ਹਰਗੋਬਿੰਦਪੁਰੇ, ਰਾਤ ਸਮਝ ਕੇ ਵੀ ਹੁਣ ਮਹਾਰਾਜ ਜੀ ਆਰਾਮ ਕਰਦੇ ਹੋਣਗੇ, ਇਸ ਕਰਕੇ ਇਹਨਾਂ ਨੇ ਵੀ ਰਾਤ ਨੂੰ ਦਰਸ਼ਨ ਨਹੀਂ ਕੀਤੇ।
ਡੇਰਾ ਕਰਤ ਪਏ ਪੁਰ ਮਾਈ,
ਸਤਿਗੁਰਾਂ ਦੇ ਨਗਰ ਵਿੱਚ ਇਹਨਾਂ ਨੇ ਡੇਰਾ ਕਰ ਲਿਆ ਤੇ ਰਾਤ ਬਤੀਤ ਕੀਤੀ।
ਭਾਈ ਪ੍ਰਭਾਤ ਲੱਗਿਓ ਦੀਵਾਨ,
ਅਗਲਾ ਦਿਨ ਚੜਿਆ ਦੀਵਾਨ ਸੱਜ ਗਿਆ ਸਤਿਗੁਰਾਂ ਦਾ।
ਗਈ ਮੇਵੜੇ ਤਬ ਸੁਧਿਆਨ,
ਮੇਵੜਾ ਆਇਆ ਉਹਨੇ ਆ ਕੇ ਮਹਾਰਾਜ ਜੀ ਦਾ ਸਜਿਆ ਦੀਵਾਨ ਕੇ ਉਹਦੀ ਖਬਰ ਇਹਨਾਂ ਸੰਗਤਾਂ ਨੂੰ ਜਿਹੜੇ ਸਿੱਖ ਦਰਸ਼ਨਾਂ ਨੂੰ ਆਏ ਸੀ ਆ ਕੇ ਉਹਨੇ ਖਬਰ ਦਿੱਤੀ।
ਅਬ ਦਰਸ਼ਨ ਕੋ ਸਮੋ ਜਨੀ ਜੈ ਸ਼੍ਰੀ ਸਤ ਗੁਰ ਤੇ ਖੁਸ਼ੀ ਸੋਲੀ ਜੈ।
ਮੇਵੜੇ ਨੇ ਆ ਕੇ ਸੰਗਤ ਨੂੰ ਕਿਹਾ, ਸੰਗਤ ਜੀ ਗੁਰੂ ਸਾਹਿਬ ਜੀ ਦਾ ਦੀਵਾਨ ਸਜ ਗਿਆ, ਹੁਣ ਸਮਾਂ ਹੈ, ਚੱਲ ਕੇ ਤੁਸੀਂ ਗੁਰੂ ਦਰਬਾਰ ਚ ਮਹਾਰਾਜ ਜੀ ਦੇ ਦਰਸ਼ਨ ਕਰ ਲਵੋ। ਮੇਵੜੇ ਨੇ ਆ ਕੇ ਸੁਨੇਹਾ ਦਿੱਤਾ ਹੈ,
ਲੈ ਲੈ ਸੰਗਤ ਸਭ ਉਪਹਾਰ।
ਜਿੰਨੀ ਸੰਗਤ ਹਜ਼ਾਰਾਂ ਦੀ ਗਿਣਤੀ ਚ ਆਏ ਸੀ ਪੱਛਮ ਦਿਸ਼ਾ ਤੋਂ ਸਿੱਖ ਚੱਲ ਕੇ, ਉਪਹਾਰ ਲੈ ਕੇ ਪਿਟਾਵਾਂ ਲੈ ਕੇ ਆਏ ਨੇ।
ਭੂਖਨ ਵਸਤਰ ਅਨੇਕ ਪ੍ਰਕਾਰ,
ਬੜੇ ਸੋਹਣੇ ਅਨੇਕ ਪ੍ਰਕਾਰ ਦੇ ਭੂਖਣ ਗਹਿਣੇ ਕੱਪੜੇ ਵਸਤਰ ਲੈ ਕੇ ਆ ਰਹੇ ਨੇ।
ਸ਼ਸਤਰ ਤੁਰੰਗ ਦਰਬ ਸਮੁਦਾਈ,
ਬੜੇ ਬੜੇ ਸੋਹਣੇ ਸ਼ਸਤਰ ਬੜੇ ਬੜੇ ਸੁੰਦਰ ਕੀਮਤੀ ਘੋੜੇ ਲੈ ਕੇ ਆ ਰਹੇ ਨੇ।
ਧਰ ਧਰ ਪਾਓਰੀ ਦੇ ਅਧਿਕਾਰੀ,
ਬੜੀ ਭਾਵਨਾ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਉਹ ਪਿਟਾਵਾਂ ਭੇਟ ਕਰਦੇ ਹਨ।
ਜਾਏ ਗੁਰੂ ਕੋ ਦਰਸ਼ਨ ਕੀਨ,
ਜਾ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਨੇ।
ਬੈਠੇ ਤਖਤ ਸ਼ੁਭਤ ਬਲ ਪੀਨ,
ਗੁਰੂ ਹਰਗੋਬਿੰਦ ਸਾਹਿਬ ਤਖਤ ਤੇ ਬੈਠੇ ਸਿੱਖਾਂ ਨੂੰ ਸੰਗਤ ਨੂੰ ਦਰਸ਼ਨ ਦੇ ਰਹੇ ਨੇ।
ਬਾਰ ਬਾਰ ਸਿਰ ਚਾਮੁਰ ਟੁਰੈ,
ਸਾਹਿਬਾਂ ਦੇ ਸੀਸ ਤੇ ਚਵਰ ਝੁੱਲ ਰਿਹਾ, ਗੁਰੂ ਹਰਗੋਬਿੰਦ ਸਾਹਿਬ ਦੇ ਸੀਸ ਤੇ ਬਾਰ ਬਾਰ ਚਵਰ ਬਰਦਾਰ ਚਵਰ ਚੁਲਾ ਰਿਹਾ।
ਡਿੱਗ ਅਰਦਾਸ ਮੇਵਰੋ ਕਰੈ,
ਸਤਿਗੁਰਾਂ ਦੇ ਇੱਕ ਪਾਸੇ ਮੇਵੜਾ ਸਿੱਖ ਖੜਾ ਹੈ, ਆਈਆਂ ਸੰਗਤਾਂ ਦੀ ਅਰਦਾਸ ਕਰਦਾ ਹੈ, ਮਹਾਰਾਜ ਜੀ ਦੇ ਚਰਨਾਂ ਵਿਚ ਅਰਦਾਸਾਂ ਕਰਦਾ ਹੈ।
ਆਗੇ ਸਕਲ ਉਪਾਇਨ ਤਰ ਤਰ,
ਸਤਿਗੁਰਾਂ ਦੇ ਚਰਨਾਂ ਵਿਚ ਅਨੇਕਾਂ ਪ੍ਰਕਾਰ ਦੀਆਂ ਉਪਾਇਨਾਂ ਭੇਟਾਵਾਂ ਭੇਟ ਕੀਤੀਆਂ ਜਾ ਰਹੀਆਂ ਨੇ।
ਬਾਰ ਬਾਰ ਪਦ ਬੰਦਨ ਕਰ ਕਰ,
ਬਾਰ ਬਾਰ ਗੁਰੂ ਕੇ ਸਿੱਖ ਸਤਿਗੁਰਾਂ ਦੇ ਚਰਨਾਂ ਵਿਚ ਵੰਦਨਾ ਕਰਦੇ, ਮਹਾਰਾਜ ਜੀ ਦੇ ਚਰਨਾਂ ਚ ਨਮਸਕਾਰਾਂ ਕਰਦੇ ਨੇ।
ਸੰਗਤ ਮਹਾਮੋਦ ਮਨ ਪਾਇਓ, ਜਗ ਗੁਰ ਪਾਵਨ ਕੋ ਦਰਸਾਇਓ,
ਸੰਗਤ ਦੇ ਮਨ ਚ ਬੜੀ ਖੁਸ਼ੀ ਹੈ, ਜਗਤ ਗੁਰੂ ਪਾਵਨ ਸਰੂਪ ਗੁਰੂ ਹਰਗੋਬਿੰਦ ਸਾਹਿਬ ਦਾ ਪਵਿੱਤਰ ਸਰੂਪ, ਉਸ ਪਵਿੱਤਰ ਤੇ ਪਾਵਨ ਸਰੂਪ ਦੇ ਸਿੱਖਾਂ ਨੇ ਦਰਸ਼ਨ ਪਰਸੇ ਹਨ।
ਸ਼੍ਰੀ ਹਰਗੋਬਿੰਦ ਸ਼ਸਤਰ ਨਿਹਾਰੇ,
ਜਿਹੜੇ ਸਿੱਖ ਸ਼ਸਤਰ ਲੈ ਕੇ ਆਏ ਨੇ, ਕਿਉਂਕਿ ਸਤਿਗੁਰੂ ਸ਼ਸਤਰਾਂ ਤੇ ਘੋੜਿਆਂ ਨਾਲ ਬੜਾ ਪਿਆਰ ਕਰਦੇ ਸਨ, ਸ਼ਸਤਰ ਲਿਆਏ ਨੇ, ਸ਼ਸਤਰ ਮਹਾਰਾਜ ਜੀ ਪਰਖ ਪਰਖ ਕੇ ਵੇਖਦੇ ਨੇ, ਬੜੇ ਬੜੇ ਕੀਮਤੀ ਸ਼ਸਤਰ ਨੇ।
ਪੁਨ ਘੋੜੇ ਆਏ ਬਲ ਭਾਰੇ,
ਘੋੜੇ ਬੜੇ ਬੜੇ ਬਲੀ ਬਲਵਾਨ ਨੇ, ਉਹ ਲਿਆ ਕੇ ਮਹਾਰਾਜ ਜੀ ਨੂੰ ਸਿੱਖਾਂ ਭੇਟ ਕੀਤੇ ਨੇ।
ਰੂਪ ਰੰਗ ਤਿੰਨ ਕੋ ਸਭ ਹੇਰੇ,
ਘੋੜਿਆਂ ਦੇ ਰੂਪ ਰੰਗ ਵੀ ਮਹਾਰਾਜ ਜੀ ਵੇਖਦੇ ਹਨ।
ਸੁੰਦਰ ਅਕਿਰਤ ਬਲੀ ਬਡੇਰੇ,
ਬੜੇ ਸੋਹਣੇ ਅਕਿਰਤੀ ਵਾਲੇ ਬੜੇ ਬਲੀ ਘੋੜੇ ਹਨ।
ਖੁਸ਼ੀ ਅਦਕਈ ਸਿੱਖ ਪਰ ਕੀਨ, ਜਨਮ ਮਰਨ ਬੰਧਨ ਘਟ ਦੀਨ।
ਫਿਰ ਭਾਈ ਸੁਭਾਗਾ ਪੇਸ਼ ਹੋਇਆ, ਪੰਜ ਘੋੜੇ ਲਿਆ ਕੇ ਸਤਿਗੁਰਾਂ ਨੂੰ ਭੇਟ ਕੀਤੇ, ਬੜੇ ਬਲੀ ਘੋੜੇ, ਮਹਾਰਾਜ ਜੀ ਉਹੋ ਜਿਹੇ ਘੋੜੇ ਚਾਹੁੰਦੇ ਸੀ, ਮਹਾਰਾਜ ਜੀ ਦੇ ਮਨ ਨੂੰ ਭਾ ਗਏ, ਭਾਈ ਸੁਭਾਗੇ ਤੇ ਬੜੀ ਕਿਰਪਾ ਕੀਤੀ, ਇਹੋ ਜਿਹੀ ਕਿਰਪਾ ਕੀਤੀ ਕਿ ਭਾਈ ਸੁਭਾਗੇ ਦਾ ਜਨਮ ਮਰਨ ਕੱਟ ਦਿੱਤਾ।
ਅਪਰ ਸਿੱਖ ਸੰਗਤ ਗਨ ਸਾਰੇ ਜਸ ਇੱਛਾ ਧਰ ਗੁਰੂ ਨਿਆਰੇ।
ਜਿੰਨੀਆਂ ਸੰਗਤਾਂ ਆਈਆਂ ਨੇ ਉਹਨਾਂ ਨੇ ਜੋ ਜੋ ਇੱਛਾ ਆਪਣੇ ਮਨ ਚ ਧਾਰਨ ਕਰਕੇ ਗੁਰੂ ਦੇ ਦਰਸ਼ਨ ਕੀਤੇ ਨੇ,
ਸਭ ਕੀ ਤਬ ਪੂਰਨ ਕਰ ਦਈ ਅਦਕ ਪ੍ਰੀਤ ਆਗੇ ਉਪਜਈ।
ਉਹਨਾਂ ਸਾਰਿਆਂ ਦੀਆਂ ਆਸਾਂ ਮਹਾਰਾਜ ਜੀ ਨੇ ਪੂਰੀਆਂ ਕਰ ਦਿੱਤੀਆਂ, ਸਭ ਦੀਆਂ ਇੱਛਾਵਾਂ ਪੂਰਨ ਕਰ ਦਿੱਤੀਆਂ ਹਨ।
ਸੁੰਦਰ ਬਦਨ ਚੰਦ ਮਾਨਿੰਦ,
ਗੁਰੂ ਹਰਗੋਬਿੰਦ ਸਾਹਿਬ ਦਾ ਚਿਹਰਾ ਸੁੰਦਰ ਸਰੂਪ ਚੰਦਰਮਾ ਦੇ ਸਮਾਨ ਹੈ।
ਮੁਦਤ ਦੇਖ ਸ਼੍ਰੀ ਹਰਗੋਬਿੰਦ,
ਜਿਹੜਾ ਵੇਖਦਾ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਦਾ ਉਹਦਾ ਮਨ ਖੇੜੇ ਨਾਲ ਭਰ ਜਾਂਦਾ।
ਹਰ ਖੇ ਮਨ ਬਾਚਿਤ ਕੋ ਪਾਏ, ਨਰ ਤਨ ਆਪਣੋ ਕੋ ਸਫਲਾਏ।
ਸਤਿਗੁਰਾਂ ਦੇ ਦਰਸ਼ਨ ਕਰਕੇ ਆਪਣੇ ਮਾਨਵੀ ਸਰੀਰ ਨੂੰ ਗੁਰੂ ਕੇ ਸਿੱਖ ਸਫਲਾ ਕਰ ਰਹੇ ਨੇ, ਆਪਣੇ ਜੀਵਨ ਨੂੰ ਸਕਾਰਥਾ ਕਰ ਰਹੇ ਨੇ।
ਕੇਤਕ ਦਿਨ ਦਰਸ਼ਨ ਕੋ ਕਰਕੇ,
ਇਹਨਾਂ ਸੰਗਤ ਕੁਝ ਦਿਨ ਸਤਿਗੁਰਾਂ ਕੋਲ ਰਹਿ ਕੇ ਦਰਸ਼ਨ ਕਰਦੀ ਰਹੀ।
ਸੰਗਤ ਗਮਨੀ ਮੁਦੋਰ ਕਰਕੇ,
ਸਾਰੀਆਂ ਸੰਗਤਾਂ ਬੜੀ ਖੁਸ਼ੀ ਨਾਲ ਮਹਾਰਾਜ ਜੀ ਦੇ ਦਰਸ਼ਨ ਕਰਕੇ ਮੁੜੀਆਂ।
ਅਨਕ ਪ੍ਰਕਾਰ ਗੁਰੂ ਜਸ ਕਹਤੇ,
ਸਤਿਗੁਰਾਂ ਦਾ ਸੁਜਸ ਕਰਦੇ ਜਾਂਦੇ ਅਨੇਕਾਂ ਪ੍ਰਕਾਰ ਦਾ।
ਦਿਨ ਮੈਂ ਚਲਤ ਨਿਸਾ ਮੈਂ
ਜਿਹਨੇ ਤੁਰਦੇ ਨੇ ਰਾਤ ਨੂੰ ਵਿਸ਼ਰਾਮ ਕਰਦੇ ਨੇ।
ਤੁਰਕ ਵਿਨਾਸ਼ਕ ਗੁਰ ਅਵਤਾਰੀ,
ਉਪਮਾ ਕਰਦਿਆਂ ਕਹਿੰਦੇ ਸਤਿਗੁਰੂ ਤੁਰਕਾਂ ਦਾ ਵਿਨਾਸ਼ ਕਰਨ ਵਾਲੇ ਨੇ, ਅਵਤਾਰਾਂ ਦੇ ਅਵਤਾਰ ਹਨ।
ਕਿਉਂ ਦਿਸ਼ਕੀ ਸੰਗਤ ਸੁਖਕਾਰੀ,
ਚਾਰਾਂ ਦਿਸ਼ਾਵਾਂ ਦੀਆਂ ਸੰਗਤਾਂ ਨੂੰ ਸੁਖ ਦੇਣ ਵਾਲੇ ਨੇ ਛੇਵੇਂ ਪਾਤਸ਼ਾਹ।
ਇਤਿਆਦਕ ਕੀਰਤ ਕੋ ਭਾਕਤ,
ਇਤਿਆਦਕ ਸਤਿਗੁਰਾਂ ਦੀ ਕੀਰਤੀ ਕਰਦੇ ਮਹਾਰਾਜ ਜੀ ਦੀ ਵਡਿਆਈ ਕਰਦੇ ਨੇ।
ਸੁਣੋ ਅਪਰ ਸੋ ਦਰਸ਼ਨ ਕਾਂਖਤ,
ਇਹ ਦਰਸ਼ਨਾਂ ਦੀ ਕਾਂਖਾ ਰੱਖਣ ਵਾਲਿਓ ਗੁਰਸਿੱਖੋ, ਸਤਿਗੁਰਾਂ ਦਾ ਇਤਿਹਾਸ ਹੋਰ ਸੁਣੋ। ਹੋਰ ਅੱਗੇ ਕਥਾ ਚੱਲੀ ਹੈ, ਉਹ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।